ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਬਿਹਾਗੜਾ ਸ਼ੰਤ ਮਹੱਲਾ ਚੌਥਾ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਰ ਹਰ ਨਾਮ ਧਿਆਈਆ ਮੇਰੇ ਜਿੰਦੜੀਏ ਗੁਰਮੁਖ ਨਾਮ ਅਮੋਲੇ ਰਾਮ ਹਰ ਰਸ ਬੀਦਾ ਹਰ ਮਨ ਪਿਆਰਾ ਮਨ ਹਰ ਰਸ ਨਾਮ ਚਕੋਲੇ ਰਾਮ ਹਰ ਹਰ ਨਾਮ ਧਿਆਈਆ ਮੇਰੀ ਜਿੰਦੜੀਏ ਗੁਰਮੁਖ ਨਾਮ ਅਮੋਲੇ ਰਾਮ ਹਰ ਰਸ ਬੀਦਾ ਹਰ ਮਨ ਪਿਆਰਾ ਮਨ ਹਰ ਰਸ ਨਾਮ ਚਕੋਲੇ ਰਾਮ ਗੁਰਮਤ ਮਨ ਠਹਿਰਾਈਆ ਮੇਰੀ ਜਿੰਦੜੀਏ ਅਨੰਤ ਨਾ ਕਾਹੂ ਡੋਲੇ ਰਾਮ ਮਨ ਚਿੰਦੇੜਾ ਫਲ ਪਾਇਆ ਹਰ ਪ੍ਰਭ ਗੁਣ ਨਾਨਕ ਬਾਣੀ ਬੋਲੇ ਰਾਮ ਗੁਰਮਤ ਮਨ ਠਹਿਰਾਈਆ ਮੇਰੀ ਜਿੰਦੜੀਏ ਅਨੰਤ ਨਾ ਕਾਹੂ ਡੋਲੇ ਰਾਮ ਮਨ ਚਿੰਦੇੜਾ ਫਲ ਪਾਇਆ ਹਰ ਪ੍ਰਭ ਗੁਣ ਨਾਨਕ ਬਾਣੀ ਬੋਲੇ ਰਾਮ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਾਗਤ ਜੋਤ ਜਗਤ ਗੁਰੂ ਕਿਰਪਾ ਸਿੰਧ ਦੀਨ ਦਿਆਲ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਪਾਵਨ ਚਰਨ ਸ਼ਰਨ ਵਿਸਵਾਏ ਮਾਨ ਬਹੁਤ ਹੀ ਵਡਭਾਗੀ ਗੁਰਸਿੱਖ ਸਤਸੰਗੀ ਜਨੋ ਸਤਿਗੁਰੂ ਜੀ ਨੇ ਅੰਮ੍ਰਿਤ ਵੇਲੇ ਤਰੁੱਠ ਕਰਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਮੁੱਚੀ ਮਨੁੱਖਤਾ ਦੀ ਅਗਵਾਈ ਕਰਦਿਆਂ ਜੋ ਮੁੱਖ ਵਾਕ ਬਖਸ਼ਿਸ਼ ਕੀਤੇ ਹਨ ਉਸ ਦੀ ਵਿਚਾਰ ਕਰਨ ਅਤੇ ਸੁਣਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਦੇਸ਼ ਵਿਦੇਸ਼ ਵਿੱਚ ਅਤੇ ਦੀਵਾਨ ਅਸਥਾਨ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਬੜੀ ਹੀ ਭਾਵਨਾ ਨਾਲ ਬੜੀ ਹੀ ਸ਼ਿੱਦਤ ਨਾਲ ਜਿਸ ਸਮੇਂ ਦੀ ਆਪ ਜੀ ਉਡੀਕ ਕਰਦੇ ਹੋ ਸਤਿਗੁਰੂ ਸਾਹਿਬ ਜੀ ਦੇ ਇਹ ਅੰਮ੍ਰਿਤਮਈ ਬਚਨ ਬਿਹਾਗੜਾ ਰਾਗ ਵਿੱਚ ਗੁਰੂ ਨਾਨਕ ਜੋਤ ਦੇ ਚੌਥੇ ਵਾਰਸ ਦੀਨ ਦੁਨੀਨ ਦੇ ਥੰਮ ਅੰਮ੍ਰਿਤਸਰ ਸ਼ਹਿਰ ਦੇ ਬਾਨੀ ਅੰਮ੍ਰਿਤ ਸਰੋਵਰ ਦੀ ਬਖਸ਼ਿਸ਼ ਕਰਨ ਵਾਲੇ ਅੰਮ੍ਰਿਤ ਬਾਣੀ ਨਾਲ ਸਰਸਾਰ ਸਤਿਗੁਰੂ ਸੇਵਾ ਅਤੇ ਸਿਮਰਨ ਦੇ ਮੁਜੱਸਮੇ ਚੌਥੇ ਪਾਤਸ਼ਾਹ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 537 ਅਤੇ 538 'ਤੇ ਸ਼ੋਭਨੀਕ ਹਨ। ਸ਼ੰਤ ਹੋਣ ਕਰਕੇ ਸ਼ਬਦ ਦੇ ਚਾਰ ਪਦੇ ਨੇ। ਗਰੀਬ ਨਵਾਜ ਨੇ ਆਰੰਭਕ ਪਦੇ ਵਿੱਚ ਆਪਣੀ ਜਿੰਦ ਨੂੰ ਸੰਬੋਧਨ ਕਰਕੇ ਆਖਿਆ, ਉਪਦੇਸ਼ ਭਾਵੇਂ ਸਾਰੇ ਸੰਸਾਰ ਲਈ ਹੈ, ਕਿਉਂਕਿ ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨੈ। ਹੇ ਮੇਰੀ ਸੋਹਣੀ ਜਿੰਦੇ, ਸਦਾ ਤੂੰ ਉਸ ਪਰਮੇਸ਼ਰ ਦਾ ਨਾਮ ਧਿਆਇਆ ਕਰ, ਕਿਉਂਕਿ ਜਿਹੜਾ ਪਰਮੇਸ਼ਰ ਆਪ ਅਮੋਲਕ ਹੈ, ਜਿਹਦੇ ਗੁਣ ਵੀ ਬੜੇ ਅਮੁੱਲ ਨੇ, ਉਹਦਾ ਨਾਮ ਵੀ ਕਿਸੇ ਕੀਮਤ ਨਾਲ ਪ੍ਰਾਪਤ ਨਹੀਂ ਕੀਤਾ ਜਾ ਸਕਦਾ। ਸੱਚੇ ਸਤਿਗੁਰੂ ਦੀ ਕਿਰਪਾ ਦੇ ਦੁਆਰਾ ਹੀ ਪਰਮੇਸ਼ਰ ਦੇ ਨਾਮ ਦਾ ਦਾਨ ਸਾਨੂੰ ਪ੍ਰਾਪਤ ਹੁੰਦਾ ਹੈ। ਦੂਸਰੇ ਪਦੇ ਵਿੱਚ ਸਤਿਗੁਰਾਂ ਜ਼ਿਕਰ ਕੀਤਾ ਵੀ ਜਿਹਦੇ ਹਿਰਦੇ ਵਿੱਚ ਪਰਮੇਸ਼ਰ ਦਾ ਨਾਮ ਵਸ ਜਾਵੇ, ਉਹ ਫਿਰ ਆਪਣੀ ਰਸਨਾ ਤੋਂ ਵੀ ਉਹੀ ਬੋਲ ਬੋਲੇਗਾ ਜਿਹੜੇ ਆਤਮਕ ਜੀਵਨ ਦੇਣ ਵਾਲੇ ਹੋਣ। ਕਿਉਂਕਿ ਧਰਤੀ ਵਿੱਚ ਜਿਹੜਾ ਬੀਜ ਬੀਜਾਂਗੇ ਉਹੀ ਪੌਦਾ ਉੱਗ ਕੇ ਬਾਹਰ ਪ੍ਰਗਟ ਹੁੰਦਾ ਹੈ। ਭਾਵ ਜੇ ਮਿੱਟੀ ਵਿੱਚ ਜੜ੍ਹਾਂ ਹੋਣ ਅਤੇ ਉਹਨਾਂ ਜੜ੍ਹਾਂ ਦੇ ਉੱਪਰ ਉਹੀ ਪੌਦਾ ਜਿਹੜਾ ਹੈ ਉਹ ਸਾਨੂੰ ਛਾਂ ਦਿੰਦਾ, ਸਾਨੂੰ ਖਾਣ ਲਈ ਮਿੱਠੇ ਫਲ ਦਿੰਦਾ। ਇਸੇ ਤਰ੍ਹਾਂ ਜਿਸ ਮਨੁੱਖ ਦੇ ਅੰਦਰ ਈਰਖਾ ਹੈ, ਤ੍ਰਿਸ਼ਨਾ ਰੂਪੀ ਜ਼ਹਿਰ ਹੈ, ਉਹਦੇ ਬੋਲ ਵੀ ਅੱਗ ਲਾਉਣ ਵਾਲੇ ਹੋਣਗੇ, ਜ਼ਹਿਰ ਭਰੇ ਹੋਣਗੇ, ਈਰਖਾ ਨਾਲ ਸ਼ਰਸ਼ਾਰ ਹੋਣਗੇ। ਉਸ ਤੋਂ ਬਾਅਦ ਸਤਿਗੁਰੂ ਜੀ ਨੇ ਜ਼ਿਕਰ ਕੀਤਾ ਵੀ ਜਿਹਦਾ ਨਾਮ ਇੰਨਾ ਅਮੋਲਕ ਹੈ ਵੀ ਗੁਰੂ ਦੇ ਰਾਹੀਂ ਉਹ ਪ੍ਰਾਪਤ ਹੁੰਦਾ, ਉਸ ਪ੍ਰਭੂ ਨੂੰ ਮਿਲਣ ਵਾਸਤੇ ਮਨ ਵਿੱਚ ਲੋਚਾ ਪੈਦਾ ਹੁੰਦੀ ਹੈ, ਤਾਂਗ ਉਪਜਦੀ ਹੈ, ਉਮਾਹ ਉੱਠਦਾ ਅਤੇ ਫਿਰ ਮਨ ਵਿੱਚ ਵਲਵਲੇ ਆਉਂਦੇ ਨੇ ਕਿ ਐਸਾ ਪ੍ਰਭੂ ਜਿਹੜਾ ਅਮੋਲਕ ਹੈ, ਜੇ ਕੋਈ ਉਹਦੇ ਬਾਰੇ ਦੱਸ ਪਾਵੇ, ਉਹਦੀ ਸਿਫਤ ਸਲਾਹ ਦੀਆਂ ਗੱਲਾਂ ਸੁਣਾਵੇ, ਅਤੇ ਇਹਦੇ ਇਵਜ ਵਿੱਚ ਜੇ ਕੋਈ ਉਹ ਭੇਟਾ ਮੰਗੇ, ਮੈਂ ਆਪਣਾ ਸਮੁੱਚਾ ਜੀਵਨ ਹੀ ਉਹਦੇ ਅੱਗੇ ਅਰਪਣ ਕਰ ਦੇਵਾਂ। ਜਦੋਂ ਇਸ ਤਰ੍ਹਾਂ ਦੀ ਤਾਂਗ, ਇਸ ਤਰ੍ਹਾਂ ਦਾ ਉਮਾਹ, ਇਸ ਤਰ੍ਹਾਂ ਦਾ ਚਾਅ ਹਿਰਦੇ ਵਿੱਚ ਪੈਦਾ ਹੋਇਆ, ਉਸ ਤੋਂ ਬਾਅਦ ਉਸ ਮਾਲਕ ਨੇ ਫਿਰ ਆਪ ਕਿਰਪਾ ਕੀਤੀ, ਗੁਰੂ ਦੇ ਰਾਹੀਂ ਆਪ ਹੀ ਉਹ ਉਸ ਜਗਿਆਸੂ ਨੂੰ ਆ ਕੇ ਮਿਲਦਾ ਹੈ। ਗੁਰਬਾਣੀ ਵਿੱਚ ਜਦੋਂ ਅਮੁੱਲ ਜਾਂ ਅਮੋਲਕ ਸ਼ਬਦ ਆਉਂਦਾ ਅਤੇ ਉਹਦਾ ਮਤਲਬ ਇਹ ਨਹੀਂ ਵੀ ਜਿਹਦਾ ਕੋਈ ਮੁੱਲ ਨਹੀਂ ਹੈ, ਜਿਹਦੀ ਕੋਈ ਕੀਮਤ ਨਹੀਂ ਹੈ, ਇਹਦਾ ਭਾਵ ਹੈ ਕਿ ਉਹਦੀ ਇੰਨੀ ਕੀਮਤ ਹੈ, ਉਹਦਾ ਇੰਨਾ ਮੁੱਲ ਹੈ ਕਿ ਦੁਨੀਆ ਦੀ ਸਾਰੀ ਕੀਮਤ ਮਿਲ ਕੇ ਵੀ ਉਹਦੀ ਕੀਮਤ ਨਹੀਂ ਪਾ ਸਕਦੀ। ਉਹ ਅਨਮੋਲ ਹੈ, ਭਾਵ ਅਸੀਂ ਸਾਰਾ ਕੁਝ ਵੀ ਉਹਦੇ ਅੱਗੇ ਅਰਪਣ ਕਰ ਦਈਏ, ਫਿਰ ਵੀ ਕਹੀਏ ਕਿ ਸ਼ਾਇਦ ਕਿਸੇ ਤਰੀਕੇ ਨਾਲ ਅਸੀਂ ਉਹਨੂੰ ਆਪਣੇ ਯਤਨਾਂ ਨਾਲ ਵਸ ਵਿੱਚ ਕਰ ਸਕੀਏ। ਭਗਤ ਕਬੀਰ ਸਾਹਿਬ ਦੇ ਬਚਨ ਨੇ, ਕੰਚਨ ਸਿਉਂ ਪਾਈਐ ਨਹੀਂ ਤੋਲ, ਮਨ ਦੇ ਰਾਮ ਲੀਆ ਹੈ ਮੋਲ। ਤੀਸਰੇ ਗੁਰਦੇਵ ਗੁਰੂ ਅਮਰਦਾਸ ਮਹਾਰਾਜ ਜੀ ਨਿਰਣਾ ਦਿੰਦੇ ਨੇ, ਹਰ ਆਪ ਅਮੁੱਲਕ ਹੈ, ਮੁੱਲ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ ਕਿਸੇ ਵਿੱਟੋਂ, ਰਹੇ ਲੋਕ ਵਿਲ ਲਾਏ। ਐਸਾ ਸਤਿਗੁਰ ਜੇ ਮਿਲੈ ਤਿਸ ਨੂੰ ਸਿਰ ਸੌਂਪੀਐ ਵਿੱਚੋਂ ਆਪ ਜਾਏ। ਜਦੋਂ ਪਰਮੇਸ਼ੁਰ ਨਾਲ ਇੱਕ ਮਿੱਕ, ਜੋ ਪਰਮੇਸ਼ੁਰ ਸਰੂਪ ਸਤਿਗੁਰੂ ਹੈ, ਉਹਦੇ ਅੱਗੇ ਆਪਾਂ ਸਮਰਪਿਤ ਕਰਾਂਗੇ ਤੇ ਸਤਿਗੁਰੂ ਹੀ ਸਾਨੂੰ ਪਰਮੇਸ਼ਰ ਦੇ ਨਾਲ ਮਿਲਾਉਣ ਲਈ ਸਮਰੱਥ ਹੈ, ਪਰਮੇਸ਼ਰ ਦੇ ਨਾਮ ਦਾ ਦਾਨ ਦੇਣ ਲਈ ਸਮਰੱਥ ਹੈ। ਕਿਉਂਕਿ ਸਤਿਗੁਰ ਸਿੱਖ ਕੋ ਨਾਮ ਧਨ ਦੇ, ਗੁਰ ਕਾ ਸਿੱਖ ਵਡਭਾਗੀ ਹੈ। ਬਿਨ ਸਤਿਗੁਰ ਕਿਨੇ ਨਾ ਪਾਇਓ, ਬਿਨ ਸਤਿਗੁਰ ਕਿਨੇ ਨਾ ਪਾਇਆ, ਸਤਿਗੁਰ ਵਿੱਚ ਆਪ ਰੱਖਿਓਨ ਕਰ ਪ੍ਰਗਟ ਆਖ ਸੁਣਾਇਆ। ਗੁਰ ਕੁੰਜੀ ਪਾਹੂ ਨਿਵਲ, ਮਨ ਕੋਠਾ ਤਨ ਛੱਤ, ਨਾਨਕ ਗੁਰ ਬਿਨ ਮਨ ਕਾ ਤਾਕ ਨਾ ਉਗੜੈ, ਅਵਰ ਨਾ ਕੁੰਜੀ ਹੱਥ, ਜਿਸ ਕਾ ਗਰੇ ਤਿਨ ਦੀਆ ਤਾਲਾ, ਕੁੰਜੀ ਗੁਰ ਸੋਂ ਪਾਈ। ਜਿਨੇ ਇਹ ਸਰੀਰ ਰੂਪੀ ਘਰ ਰਚਿਆ, ਇਹਦੀ ਰਚਨਾ ਕਰਨ ਤੋਂ ਬਾਅਦ ਉਹ ਇਹਦੇ ਵਿੱਚ ਹੀ ਬੈਠ ਗਿਆ, ਅਤੇ ਇਹਦੀ ਜਿਹੜੀ ਕੁੰਜੀ ਹੈ ਗੁਰੂ ਨੂੰ ਸੌਂਪ ਦਿੱਤੀ ਹੈ। ਗੁਰੂ ਤੋਂ ਬਿਨਾਂ ਕਿਸੇ ਹੋਰ ਦੇ ਹੱਥ ਇਹ ਕੁੰਜੀ ਨਹੀਂ। ਇਸ ਕਰਕੇ ਪਰਮੇਸ਼ਰ ਦੀ ਪ੍ਰਾਪਤੀ, ਉਹਦੇ ਨਾਮ ਦੀ ਪ੍ਰਾਪਤੀ ਗੁਰੂ ਤੋਂ ਬਿਨਾਂ ਨਹੀਂ, ਕਿਉਂਕਿ ਬਿਨ ਸਤਿਗੁਰ ਕਿਨੈ ਨਾ ਪਾਇਓ। ਅੱਜ ਤੱਕ ਵੀ ਲੱਖਾਂ ਲੋਕ ਯਤਨ ਕਰਦੇ ਰਹੇ, ਦਾਅਵੇ ਕਰਦੇ ਰਹੇ, ਪਰ ਕਿਸੇ ਨੇ ਵੀ ਗੁਰੂ ਤੋਂ ਬਿਨਾਂ ਉਸ ਪਰਮਾਤਮਾ ਨੂੰ ਜਾਂ ਉਹਦੇ ਨਾਮ ਨੂੰ ਪ੍ਰਾਪਤ ਨਹੀਂ ਕੀਤਾ। ਇਸ ਲਈ ਧੰਨ ਗੁਰੂ ਰਾਮਦਾਸ ਮਹਾਰਾਜ ਸਾਨੂੰ ਸਾਰਿਆਂ ਨੂੰ ਪ੍ਰੇਰਨਾ ਕਰ ਰਹੇ ਨੇ, ਹੇ ਭਾਈ, ਐਸੇ ਪ੍ਰਭੂ ਦੀ ਪ੍ਰਾਪਤੀ ਕਰਨ ਲਈ ਉਹਦੇ ਨਾਲ ਇੱਕ ਮਿੱਕ ਜੋ ਸਤਿਗੁਰੂ ਹੈ, ਜਿਹਦੇ ਵਿੱਚ ਤੇ ਪਰਮੇਸ਼ੁਰ ਵਿੱਚ ਕੋਈ ਅੰਤਰ ਨਹੀਂ, ਸਦਾ ਉਸ ਪ੍ਰਭੂ ਦੇ ਨਾਲ ਜੁੜੇ ਰਹਿਣਾ ਚਾਹੀਦਾ। ਕਿਉਂਕਿ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਵੀ ਜ਼ਿਕਰ ਕੀਤਾ, ਜੇ ਦੁਨਿਆਵੀ ਤੌਰ 'ਤੇ ਆਪਾਂ ਚਾਹੀਏ ਵੀ ਸ਼ਾਇਦ ਕਿਸੇ ਦੇ ਸੋਹਣੇ ਰੂਪ ਦਾ ਉਹਦੇ 'ਤੇ ਪ੍ਰਭਾਵ ਪੈ ਸਕੇ, ਪਰ ਉਹ ਆਪ ਇੰਨਾ ਸੁੰਦਰ ਹੈ ਕਿ ਦੁਨੀਆ ਦੀ ਸਾਰੀ ਸੁੰਦਰਤਾ ਵੀ ਇੱਕ ਜਗ੍ਹਾ 'ਤੇ ਇਕੱਠੀ ਕਰ ਲਈ ਜਾਵੇ, ਫਿਰ ਵੀ ਉਹ ਪਰਮਾਤਮਾ ਦੀ ਸੁੰਦਰਤਾ ਦੇ ਤੁਲ ਨਹੀਂ ਹੋ ਸਕਦੀ। ਉਹਦੇ ਬਾਰੇ ਕਿਹਾ ਕਿ ਹੁਸਨਲ ਚਿਰਾਗ ਹੈ, ਉਹ ਹੁਸਨ ਦਾ ਚਿਰਾਗ ਹੈ। ਮੇਰੋ ਸੁੰਦਰ ਕਹੋ ਮਿਲੈ ਕਿਤ ਗਲੀ, ਹਰ ਕੇ ਸੰਤ ਬਤਾਵੋ ਮਾਰਗ, ਹਮ ਪੀਛੈ ਲਾਗ ਚਲੀ। ਉਹਨੂੰ ਕਿਸੇ ਬਲ ਨਾਲ, ਕਿਸੇ ਜ਼ੋਰ ਨਾਲ ਵੀ ਅਸੀਂ ਪ੍ਰਾਪਤ ਨਹੀਂ ਕਰ ਸਕਦੇ, ਕਿਉਂਕਿ ਚਤਰ ਦਿਸਾ ਕੀਨੋ ਬਲ ਆਪਣਾ। ਉਹਦੇ ਤੋਂ ਹੀ ਵੱਡੇ ਵੱਡੇ ਰਿਸ਼ੀਆਂ ਮੁਨੀਆਂ ਨੇ, ਵੱਡੇ ਵੱਡੇ ਅਵਤਾਰਾਂ ਨੇ ਬਲ ਲੈ ਕੇ, ਜ਼ੋਰ ਲੈ ਕੇ, ਸ਼ਕਤੀ ਲੈ ਕੇ ਵੱਡੇ ਵੱਡੇ ਰਾਕਸ਼ਸਾਂ ਦਾ ਸੰਘਾਰ ਕੀਤਾ। ਸਾਰਿਆਂ ਨੇ ਉਹਦੇ ਤੋਂ ਉਧਾਰਾ ਬਲ ਲਿਆ, ਇੱਥੇ ਤੱਕ ਕਿ ਅਤ ਸੂਰਾ ਜੇ ਕੋ ਕਹਾਵੈ, ਪ੍ਰਭ ਕੀ ਕਲਾ ਬਿਨਾਂ ਕਹਿਤਾਵੈ। ਉਹਨੂੰ ਅਸੀਂ ਧਨ ਨਾਲ ਵੀ ਨਹੀਂ ਖਰੀਦ ਸਕਦੇ, ਉਹਨੂੰ ਅਸੀਂ ਸੁੰਦਰ ਕਵਿਤਾ ਰਚ ਕੇ ਕਹੀਏ ਵੀ ਸਾਡੀ ਕਵਿਤਾ ਦਾ ਉਹ ਵਿਸ਼ਾ ਬਣ ਜਾਵੇ, ਉਹ ਸਾਡੀ ਕਵਿਤਾ ਦੇ ਸੋਹਣੇ ਛੰਦਾਂ ਵਿੱਚ, ਸੋਹਣੀ ਚਾਲ ਵਿੱਚ ਵੀ ਨਹੀਂ ਵੱਧ ਸਕਦਾ। ਜੇ ਜੋਗੀ ਲੋਕ ਕਹਿਣ ਕਿ ਅਸੀਂ ਬੜੀ ਤਪੱਸਿਆ ਕਰਨ ਵਾਲੇ, ਬੜੀਆਂ ਬੜੀਆਂ ਜਟਾਵਾਂ ਵਧਾਉਣ ਵਾਲੇ, ਸ਼ਾਇਦ ਉਹ ਸਾਡੇ ਵੱਸ ਵਿੱਚ ਹੋਵੇ, ਅਤੇ ਭਾਈ ਗੁਰਦਾਸ ਜੀ ਕਹਿੰਦੇ ਫਿਰ ਤਾਂ ਜੋਗੀ ਉਹਨੂੰ ਆਪਣੀਆਂ ਜੜਾਵਾਂ ਵਿੱਚ ਹੀ ਲੁਕੋ ਲੈਂਦੇ, ਹੋਰ ਕਿਸੇ ਨੂੰ ਲੱਭਣ ਨਾ ਦਿੰਦੇ। ਜੇ ਕਿਤੇ ਉਹ ਵੱਖਰੇ ਵੱਖਰੇ ਭੋਗ ਭੋਗਣ ਵਾਲਿਆਂ ਨੂੰ ਮਿਲਦਾ ਹੁੰਦਾ, ਦੁਨਿਆਵੀ ਤੌਰ 'ਤੇ ਜਿਹੜੇ ਦਾਅਵਾ ਕਰਦੇ ਨੇ ਕਿ ਅਸੀਂ 36 ਪ੍ਰਕਾਰ ਦੇ ਭੋਗ ਭੋਗਦੇ ਹਾਂ, ਰਸ ਮਾਣਦੇ ਹਾਂ, ਅਸੀਂ ਇੰਨੇ ਅਮੀਰ ਹਾਂ ਕਿ ਨਿਤਾ ਪ੍ਰਤੀ ਸਾਡੇ ਘਰ ਵਿੱਚ ਵੱਖਰੇ ਵੱਖਰੇ ਸਵਾਦਲੇ ਰਸਦਾਇਕ ਭੋਜਨ ਬਣਦੇ ਨੇ, ਉਹ ਇਸ ਤਰ੍ਹਾਂ ਵੀ ਨਹੀਂ ਤਾਂ ਭੋਗੀ ਉਹਨੂੰ ਰਸ ਦਾ ਵਿਸ਼ਾ ਬਣਾ ਕੇ ਚੱਖ ਲੈਂਦੇ। ਇੰਦਰੀਆਂ ਨੂੰ ਵਸ ਕੀਤਿਆਂ ਵੀ ਉਹ ਸਾਡੇ ਵਸ ਵਿੱਚ ਨਹੀਂ ਆਉਂਦਾ, ਉਹ ਕੇਵਲ ਤਾਂ ਕੇਵਲ ਉਦੋਂ ਪ੍ਰਾਪਤ ਹੁੰਦਾ ਜਦੋਂ ਸੱਚੇ ਗੁਰੂ ਦੀ ਸਾਡੇ 'ਤੇ ਕਿਰਪਾ ਹੋਵੇ। ਭਾਈ ਗੁਰਦਾਸ ਜੀ ਨੇ ਬਚਨ ਕਹੇ, ਰੂਪ ਕਹਿ ਜੋ ਰੀਝੈ, ਰੂਪਵੰਤ ਹੀ ਰਜਾਏ ਲੇ, ਬਲ ਕਹਿ ਜੋ ਮਿਲੇ, ਬਲਵੰਤ ਗੈ ਰਾਖਈ, ਦਰਬ ਕਹਿ ਜੋ ਪਾਈਐ, ਦਰਵੇਸ਼ਰ ਲਜਾਏ ਤਾਹੇ, ਕਬਤਾ ਕੇ ਪਾਈਐ, ਕਵੀਸ਼ਰ ਅਵਲਾਖਈ, ਜੋਗ ਕਹਿ ਜੋ ਪਾਈਐ, ਜੋਗੀ ਜਟਾ ਮੈਂ ਦੁਰਾਏ ਰਾਖੈ, ਭੋਗ ਕਹਿ ਜੋ ਮਿਲੈ, ਭੋਗੀ ਭੋਗ ਰਸ ਚਾਖ ਹੀ, ਨਿਗਰੈ ਜਤਨ ਪਾਨ ਪਰਤਨਾ ਪ੍ਰਾਨ ਮਾਨ। ਨਿਗਰੈ ਦਾ ਅਰਥ ਹੈ ਕੋਈ ਇੰਦਰੀਆਂ ਨੂੰ ਸੰਕੋਚ ਕੇ ਕਵੇ ਮੈਂ ਵਸ ਕਰ ਲਵਾਂ। ਨਿਗਰੈ ਜਤਨ ਪਾਨ ਪਰਤਨਾ ਪ੍ਰਾਨ ਮਾਨ, ਪ੍ਰਾਨ ਪਤ ਮਿਲਤ ਗੁਰ ਸ਼ਬਦ ਸੁਭਾਖ ਹੀ। ਉਹ ਪ੍ਰਾਣਾਂ ਦਾ ਦਾਤਾ ਗੁਰੂ ਦੇ ਸ਼ਬਦ ਦੀ ਕਿਰਪਾ ਜਦੋਂ ਸਾਡੇ ਜੀਵਨ ਵਿੱਚ ਵਰਤਦੀ ਹੈ ਉਦੋਂ ਪ੍ਰਾਪਤ ਹੁੰਦਾ ਹੈ। ਆਓ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਨੇ ਜੋ ਬਖਸ਼ਿਸ਼ ਕੀਤੀ ਹੈ ਪਾਵਨ ਗੁਰ ਸ਼ਬਦ ਦੀ ਵਿਚਾਰ ਨਾਲ ਸਾਰੇ ਜੁੜਨਾ ਕਰੀਏ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਬਿਹਾਗੜਾ ਸ਼ੰਤ ਮਹੱਲਾ ਚੌਥਾ ਘਰ ਪਹਿਲਾ।
ਬਿਹਾਗੜਾ ਰਾਗ ਵਿੱਚ ਚੌਥੇ ਗੁਰਦੇਵ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦੇ ਇਹ ਉਚਾਰਨ ਕੀਤੇ ਹੋਏ ਅਗੰਮੀ ਵਾਕ ਹਨ। ਸ਼ੰਤ ਸਰਲੇਖ ਹੈ ਅਤੇ ਪਹਿਲੇ ਘਰ ਦੇ ਵਿੱਚ ਸ਼ਬਦ ਨੂੰ ਗਾਉਣ ਦੀ ਸਤਿਗੁਰੂ ਜੀ ਨੇ ਪ੍ਰੇਰਨਾ ਕੀਤੀ ਹੈ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਜਿਵੇਂ ਹਰ ਲਿਖਾਰੀ ਹਰ ਕਵੀ ਆਪਣੇ ਇਸ਼ਟ ਦੇਵ ਦਾ ਮੰਗਲ ਕਰਦਾ ਹੈ ਸਤਿਗੁਰੂ ਜੀ ਦੇ ਇਸ਼ਟ ਦੇਵ ਪਰਮੇਸ਼ਰ ਹਨ। ਕਿਉਂਕਿ ਦੁਨਿਆਵੀ ਤੌਰ 'ਤੇ ਵਿਦਿਆ ਦੀ ਦਾਤੀ ਕੋਈ ਸਰਸਵਤੀ ਨੂੰ ਮੰਨਦਾ ਹੈ ਪਰ ਸਤਿਗੁਰੂ ਜੀ ਅਕਾਲ ਪੁਰਖ ਨੂੰ ਹੀ ਵਿਦਿਆ ਦੇ ਦਾਤਾ ਮੰਨਦੇ ਨੇ। ਇਸ ਕਰਕੇ ਮੰਗਲ ਵੀ ਕਿਸੇ ਦੇਵੀ ਦਾ ਜਾਂ ਕਿਸੇ ਅਲਪ ਸ਼ਕਤੀ ਦਾ ਨਹੀਂ, ਉਸ ਸਰਬ ਸ਼ਕਤੀਮਾਨ ਪਰਮੇਸ਼ਰ ਨੂੰ ਆਪਣਾ ਇਸ਼ਟ ਮੰਨ ਕੇ ਮੰਗਲ ਵੀ ਉਹਦਾ ਕੀਤਾ ਵੀ ਉਹ ਇੱਕ ਹੈ। ਓਅੰ ਸਾਰੇ ਸੰਸਾਰ ਵਿੱਚ ਵਿਆਪਕ ਹੈ, ਉਹਦੀ ਹੁਕਮ ਰੂਪੀ ਕਾਰ ਸਾਰੇ ਸੰਸਾਰ 'ਤੇ ਚੱਲ ਰਹੀ ਹੈ, ਉਹ ਸੱਤ ਸਰੂਪ ਹੈ। ਇਸ ਕਰਕੇ ਸੱਚੇ ਸਤਿਗੁਰੂ ਦੀ ਕਿਰਪਾ ਗੁਰੂ ਪ੍ਰਸਾਦ ਦੁਆਰਾ ਹੀ ਉਹ ਪ੍ਰਾਪਤ ਹੋ ਸਕਦਾ।
ਹਰ ਹਰ ਨਾਮ ਧਿਆਈਆ ਮੇਰੇ ਜਿੰਦੜੀਏ, ਗੁਰਮੁਖ ਨਾਮ ਅਮੋਲੇ ਰਾਮ।
ਹੇ ਮੇਰੀ ਸੋਹਣੀ ਜਿੰਦੇ, ਜਿੰਦੜੀਏ ਸ਼ਬਦ ਕਿਉਂਕਿ ਪੰਜਾਬੀ ਵਿੱਚ ਜਾਂ ਗੁਰਮੁਖੀ ਵਿੱਚ ਜਦੋਂ ਅੜਾੜਾ ਸ਼ਬਦ ਵਰਤਿਆ ਜਾਂਦਾ ਨਾ, ਉਹ ਬੜਾ ਪਿਆਰਾ ਸ਼ਬਦ ਬਣ ਜਾਂਦਾ, ਜਿਵੇਂ ਜੋ ਦੀਸੈ ਗੁਰ ਸਿੱਖੜਾ। ਉਵੇਂ ਵੀ ਆਪਾਂ ਵੇਖੋ ਸ਼ਬਦ ਵਰਤਦੇ ਹਾਂ ਮੂੰਹ, ਮੁੱਖ ਅਤੇ ਫਿਰ ਮੁਖੜਾ। ਜੇ ਮਾਂ ਕਿਤੇ ਗੁੱਸੇ ਵਿੱਚ ਹੋਵੇ ਨਾ ਅਤੇ ਬੱਚੇ ਨੂੰ ਕਹਿੰਦੀ ਆ ਤੂੰ ਸਵੇਰ ਦਾ ਮਿੱਟੀ ਘੱਟੇ ਵਿੱਚ ਲਿਬੜਿਆ ਲਿਆ ਮੈਂ ਤੇਰਾ ਬੂਥਾ ਧੋ ਦਿਆਂ, ਥੋੜ੍ਹੀ ਜਿਹੀ ਪਿਆਰ ਵਿੱਚ ਆਵੇ ਫਿਰ ਕਹਿੰਦੀ ਆ ਮੈਂ ਤੇਰਾ ਮੂੰਹ ਧੋ ਦਿਆਂ, ਹੋਰ ਪਿਆਰ ਵਿੱਚ ਆਵੇ ਅਤੇ ਕਹਿੰਦੀ ਆ ਮੈਂ ਤੇਰਾ ਮੁੱਖ ਧੋ ਦਿਆਂ, ਅਤੇ ਜਦੋਂ ਮਾਂ ਪੂਰੇ ਪਿਆਰ ਵਿੱਚ ਹੋਵੇ ਅਤੇ ਕਹੇਗੀ ਆ ਮੈਂ ਤੇਰਾ ਮੁੱਖੜਾ ਧੋ ਦਿਆਂ। ਇਸੇ ਤਰ੍ਹਾਂ ਅੜਾੜਾ ਸ਼ਬਦ ਜਿਹੜਾ ਹੈ ਗੁਰ ਸਿੱਖੜਾ ਸ਼ਬਦ ਅਤੇ ਜਿੰਦੜੀਏ ਭਾਵ ਸ਼ਬਦ ਤਾਂ ਜਿੰਦ ਹੈ ਪਰ ਸਤਿਗੁਰੂ ਜੀ ਜਦੋਂ ਜਿੰਦੜੀਏ ਸ਼ਬਦ ਵਰਤਦੇ ਨੇ ਇਹਦਾ ਅਰਥ ਹੋਵੇਗਾ ਸੋਹਣੀ ਜਿੰਦੇ। ਹੇ ਮੇਰੀ ਸੋਹਣੀ ਜਿੰਦੇ, ਤੂੰ ਸਦਾ ਹੀ ਹਰੀ ਪਰਮੇਸ਼ਰ ਦਾ ਨਾਮ ਧਿਆਇਆ ਕਰ, ਕਿਉਂਕਿ ਗੁਰੂ ਦੇ ਰਾਹੀਂ ਐਸਾ ਅਮੋਲਕ ਜਿਹੜਾ ਬੇਸ਼ਕੀਮਤੀ ਨਾਮ ਹੈ ਉਹਦੀ ਪ੍ਰਾਪਤੀ ਹੁੰਦੀ ਹੈ, ਕਿਸੇ ਹੋਰ ਘਸਵੱਟੀ ਨਾਲ ਨਹੀਂ, ਕਿਸੇ ਹੋਰ ਕੀਮਤ ਦੇ ਨਾਲ ਨਹੀਂ। ਸਤਿਗੁਰੂ ਤਰੁੱਠ ਕੇ ਸਾਨੂੰ ਪਰਮੇਸ਼ਰ ਦੇ ਨਾਮ ਦੀ ਦਾਤ ਬਖਸ਼ਿਸ਼ ਕਰਦੇ ਨੇ, ਜਿਵੇਂ ਅੱਜ ਵੀ ਸਰੀਰਕ ਕਲਾ ਪੰਜਾਂ ਪਿਆਰਿਆਂ ਵਿੱਚ ਹੈ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਨ੍ਹਾਂ ਦਾ ਅਦਬ ਅਸੀਂ ਪ੍ਰਗਟ ਗੁਰਾਂ ਕੀ ਦੇਹ ਵਾਂਗ ਕਰਦੇ ਹਾਂ, ਪਰ ਅਸਲ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਜੋਤ ਸਰੂਪ ਨੇ, ਕਿਉਂਕਿ ਗੁਰੂ ਦਾ ਸਰੀਰਕ ਸਰੂਪ ਪੰਜ ਪਿਆਰੇ ਹਨ ਅਤੇ ਜੋਤ ਰੂਪ ਜੋ ਹੈ ਉਹ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਹੈ। ਸਤਿਕਾਰ ਜਿੱਥੇ ਤੱਕ ਵੀ ਹੋ ਸਕੇ ਕਰਨਾ ਚਾਹੀਦਾ, ਕਿਉਂਕਿ ਭਾਈ ਗੁਰਦਾਸ ਜੀ ਕਹਿੰਦੇ ਨੇ ਸਤਿਗੁਰ ਸੇਵਾ ਭਾਏ ਪ੍ਰਾਣ ਪੂਜਾ ਕਰੇ ਸਿੱਖ। ਜੇ ਪ੍ਰਾਣਾਂ ਦੀ ਬਾਜ਼ੀ ਵੀ ਲੱਗ ਜਾਵੇ ਤਾਂ ਫਿਰ ਵੀ ਗੁਰੂ ਦਾ ਸਤਿਕਾਰ ਕਰਨਾ ਚਾਹੀਦਾ, ਪਰ ਜਿੱਥੇ ਸਿਧਾਂਤ ਦੀ ਗੱਲ ਹੈ ਕਿ ਸਰੀਰਕ ਕਲਾ ਪੰਜਾਂ ਪਿਆਰਿਆਂ ਵਿੱਚ ਹੈ ਅਤੇ ਗੁਰੂ ਜੋਤ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਬਿਰਾਜਮਾਨ ਹੈ, ਪੰਜ ਪਿਆਰੇ ਸਾਹਿਬਾਨ ਸਾਨੂੰ ਦੀਖਿਆ ਦਿੰਦੇ ਨੇ, ਅੰਮ੍ਰਿਤ ਛਕਾਉਂਦੇ ਨੇ, ਗੁਰਮੰਤਰ ਮੂਲ ਮੰਤਰ ਦ੍ਰਿੜ ਕਰਾਉਂਦੇ ਨੇ, ਸਾਡੇ ਅੰਦਰ ਨਾਮ ਦੀ ਲਗਨ ਲਾਉਂਦੇ ਨੇ। ਇਸੇ ਤਰ੍ਹਾਂ ਸਤਿਗੁਰੂ ਜੀ ਦੀ ਪਵਿੱਤਰ ਬਾਣੀ ਸਾਨੂੰ ਜੀਵਨ ਜੁਗਤ ਦੱਸਦੀ ਹੈ, ਵੇ ਆਫ ਲਾਈਫ, ਕਿ ਅਸੀਂ ਪਰਮੇਸ਼ਰ ਦੇ ਸਿਮਰਨ ਵਿੱਚ ਜੁੜ ਕੇ ਜਿਹੜਾ ਸਾਨੂੰ ਪੰਜਾਂ ਪਿਆਰਿਆਂ ਨੇ ਨਾਮ ਸ਼ੁਰੂ ਕਰ ਦਿੱਤਾ ਉਹਨੂੰ ਜਪ ਜਪ ਕੇ, ਕਦੇ ਜਪਜੀ ਸਾਹਿਬ ਪੜ੍ਹ ਕੇ, ਕਦੇ ਸੁਖਮਣੀ ਸਾਹਿਬ ਪੜ੍ਹ ਕੇ, ਕਦੇ ਆਸਾ ਦੀ ਵਾਰ ਪੜ੍ਹ ਕੇ, ਉਸ ਨਾਮ ਦੇ ਵਿੱਚੋਂ ਹੋਰ ਕਿਵੇਂ ਚੁਭੀਆਂ ਮਾਰ ਮਾਰ ਕੇ, ਗੋਤੇ ਲਾ ਲਾ ਕੇ, ਉਹਦੇ ਵਿੱਚੋਂ ਕਿਵੇਂ ਹੋਰ ਰਸ ਜਿਹੜਾ ਉਹ ਪ੍ਰਾਪਤ ਕਰਨਾ, ਕਿਉਂਕਿ ਪੰਜਾਂ ਪਿਆਰਿਆਂ ਜਾਗ ਲਾ ਦਿੱਤੀ, ਪੰਜਾਂ ਪਿਆਰਿਆਂ ਨੇ ਸ਼ੁਰੂ ਕਰ ਦਿੱਤਾ। ਅੱਗੇ ਜਿੰਨੀ ਮਿਹਨਤ ਕਰਾਂਗੇ, ਜਿੰਨੀ ਨਾਮ ਧਿਆਇਆ, ਗਏ ਮਸ਼ਕਤ ਘਾਲ, ਨਾਨਕ ਤੇ ਮੁੱਖ ਉੱਜਲੇ ਕੇਤੀ ਛੁੱਟੀ ਨਾਲ, ਕਹੋ ਨਾਨਕ ਕਰਤੇ ਕੀਆਂ ਬਾਤਾਂ। ਜਿੱਥੇ ਕਿਤੇ ਵੀ ਬੈਠੋ ਉੱਥੇ ਉਹਦੀਆਂ ਗੱਲਾਂ ਸ਼ੁਰੂ ਕਰ ਦਿਓ, ਉਹਦੀ ਸਿਫਤ ਸਲਾਹ ਸ਼ੁਰੂ ਕਰ ਦਿਓ, ਅਤੇ ਉਹਦੇ ਵਿੱਚੋਂ ਫਿਰ ਰਸ ਪ੍ਰਾਪਤ ਹੋਵੇਗਾ। ਸਾਹਿਬ ਕਹਿੰਦੇ, ਹੇ ਮੇਰੀ ਸੋਹਣੀ ਜਿੰਦੇ, ਐਸਾ ਪਰਮੇਸ਼ਰ ਦਾ ਅਮੋਲਕ ਨਾਮ ਗੁਰੂ ਦੇ ਰਾਹੀਂ ਹੀ ਪ੍ਰਾਪਤ ਹੁੰਦਾ ਹੈ।
ਹਰ ਰਸ ਬਿਦਾ ਹਰ ਮਨ ਪਿਆਰਾ, ਮਨ ਹਰ ਰਸ ਨਾਮ ਚਕੋਲੇ ਰਾਮ।
ਹੇ ਮੇਰੀ ਸੋਹਣੀ ਜਿੰਦੇ, ਜਿਹਦਾ ਨਾਮ ਵਿੱਚ ਮਨ ਵਿੱਜ ਗਿਆ, ਉਹਦਾ ਮਨ ਫਿਰ ਪਰਮੇਸ਼ਰ ਨੂੰ ਪਿਆਰਾ ਲੱਗਣ ਲੱਗ ਪੈਂਦਾ। ਵੇਖੋ, ਇਹੀ ਮਨ ਹੈ ਨਾ, ਜਦੋਂ ਪਰਮੇਸ਼ਰ ਨਾਲ ਨਾ ਜੁੜੇ, ਜਦੋਂ ਲੋਭ ਲਾਲਚ ਵੱਲ, ਜਦੋਂ ਸਵਾਰਥ ਵੱਲ ਤੁਰ ਪਵੇ, ਤੇ ਇਸ ਮਨ ਦੇ ਵੱਖਰੇ ਵੱਖਰੇ ਰੂਪ ਨੇ, ਸੁਣ ਮਨ ਅੰਧੇ ਕੁੱਤੇ ਕੁੜਿਆਰ, ਮਨ ਖੁਟਹਰ ਤੇਰਾ ਨਹੀਂ ਵਿਸ਼ਵਾਸ, ਇਹਨੂੰ ਕਈ ਤਰੀਕਿਆਂ ਦੇ ਨਾਲ ਮਨ ਕੁੰਚਰ ਹਾਥੀ ਵੀ ਕਿਹਾ। ਮਨ ਖੁਟਹਰ ਤੇਰਾ ਨਹੀਂ ਵਿਸ਼ਵਾਸ, ਤੂੰ ਮਹਾਂ ਉਦਮਾਦਾ, ਖਰਕਾ ਪੈਖਰ ਤਉ ਛੁੱਟੈ ਜੋ ਉੱਪਰ ਲਾਦਾ। ਇਸੇ ਮਨ ਨੂੰ ਵੱਖਰੀਆਂ ਵੱਖਰੀਆਂ ਤਸਵੀਆਂ ਦਿੱਤੀਆਂ ਗਈਆਂ, ਪਰ ਜਦੋਂ ਮਨ ਪਰਮੇਸ਼ਰ ਨਾਲ ਜੁੜ ਗਿਆ, ਫਿਰ ਕਹਿ ਦਿੱਤਾ, ਸੁਣ ਮਨ ਮਿੱਤਰ ਪਿਆਰਿਆ, ਮਿਲ ਵੇਲਾ ਹੈ ਇਹ। ਆਨੰਦ ਸਾਹਿਬ ਦੀ ਬਾਣੀ ਵੀ, ਜਦੋਂ ਮਨ ਚਤਰਾਈਆਂ ਕਰਦਾ ਸੀ ਤੇ ਝਿੜਕਿਆ, ਇਹ ਮਨ ਚੰਚਲਾ ਚਤਰਾਈ ਕਿਨੇ ਨਾ ਪਾਇਆ, ਪਰ ਜਦੋਂ ਚਤਰਾਈਆਂ ਛੱਡ ਕੇ ਗੁਰੂ ਦੇ ਅਨੁਸਾਰੀ ਹੋ ਗਿਆ, ਫਿਰ ਕਹਿ ਦਿੱਤਾ, ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ। ਕਹਿੰਦੇ ਜਦੋਂ ਇਹ ਮਨ ਪਰਮੇਸ਼ਰ ਦੇ ਵਿੱਚ ਨਾਮ ਦੇ ਵਿੱਚ ਵਿੱਜ ਜਾਂਦਾ ਤੇ ਫਿਰ ਇਹ ਪ੍ਰਭੂ ਨੂੰ ਪਿਆਰਾ ਲੱਗਦਾ, ਤੇ ਹਰੀ ਨਾਮ ਦੇ ਰਸ ਵਿੱਚ, ਹਰੀ ਪਰਮੇਸ਼ਰ ਦੀ ਬੰਦਗੀ ਦੇ ਆਨੰਦ ਵਿੱਚ ਫਿਰ ਇਹ ਚਕੋਲੇ ਰਾਮ ਭਾਵ ਚੁੱਭੀਆਂ ਲਾਉਂਦਾ, ਗੋਤੇ ਲਾ ਲਾ ਕੇ ਉਹਦੇ ਵਿੱਚੋਂ ਹੋਰ ਰਸ ਜਿਹੜਾ ਹੈ ਉਹ ਮਾਣਦਾ ਹੈ।
ਗੁਰਮਤ ਮਨ ਠਹਿਰਾਈਆ, ਮੇਰੇ ਜਿੰਦੜੀਏ, ਅਨੰਤ ਨਾ ਕਾਹੂ ਡੋਲੇ ਰਾਮ।
ਇਹ ਮੇਰੀ ਸੋਹਣੀ ਜਿੰਦੇ, ਇਸ ਮਨ ਨੂੰ ਗੁਰੂ ਦੀ ਮਤ ਦੁਆਰਾ ਹੀ ਇੱਕ ਜਗ੍ਹਾ ਤੇ ਟਿਕਾਇਆ ਜਾ ਸਕਦਾ, ਫਿਰ ਇਹ ਮਨ ਹੋਰ ਪਾਸੇ ਡੋਲੇਗਾ ਨਹੀਂ, ਭਟਕੇਗਾ ਨਹੀਂ, ਕਿਉਂਕਿ ਡੀਂਗਨ ਡੋਲਾ ਤਉ ਲਉ ਜੋ ਮਨ ਕੇ ਭਰਮਾ, ਭਰਮ ਕਾਟੇ ਗੁਰ ਆਪਣੇ ਪਾਏ ਵਿਸ਼ਰਾਮਾ। ਵਿਸ਼ਰਾਮ ਦਾ ਅਰਥ ਹੈ ਟਿਕਾ ਵਿੱਚ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਬਚਨ ਨੇ, ਮਾਈ ਮਨ ਮੇਰੋ ਬਸ ਨਾਹੀਂ। ਇਸ ਮਨ ਦੀ ਹਾਲਤ ਕੁੱਤੇ ਦੀ ਪੂਛ ਵਰਗੀ ਹੈ, ਕਿਉਂਕਿ ਸਵਾਨ ਪੂਛ ਜੋ ਭਇਓ ਨਾ ਸੂਦੋ, ਬਹੁਤ ਯਤਨ ਮੈਂ ਕੀਨੋ। ਕੁੱਤੇ ਦੀ ਪੂਛ ਨੂੰ ਕਿਸੇ ਨਲਕੀ ਨਾਲ ਬੰਨ੍ਹ ਕੇ, ਮਿੱਟੀ ਵਿੱਚ ਦੱਬ ਕੇ ਤੁਸੀਂ ਸੈਂਕੜੇ ਸਾਲ ਰੱਖੋ, ਫਿਰ ਬਾਹਰ ਕੱਢੋ ਤੇ ਉਹ ਵਿੰਗੀ ਦੀ ਵਿੰਗੀ ਰਹਿੰਦੀ ਹੈ। ਇਸੇ ਤਰ੍ਹਾਂ ਇਹ ਮਨ ਜਿਹੜਾ, ਇਹਦੀ ਹਾਲਤ ਹੈ, ਕਬੂ ਜੀੜਾ ਊਬ ਚੜਤ ਹੈ, ਕਬੂ ਜਾਏ ਪਿਆਲੇ, ਲੋਭੀ ਜੀੜਾ ਥਿਰਨਾ ਰਹਿਤ ਹੈ, ਚਾਰੇ ਕੁੰਟਾਂ ਭਾਲੇ, ਕਬੀਰ ਮਨ ਪੰਖੀ ਭਇਓ, ਉਡ ਉਡ ਦੈ ਦਿਸ ਜਾਏ, ਜੋ ਜੈਸੀ ਸੰਗਤ ਮਿਲੇ, ਸੋ ਤੈ ਸੋ ਫਲ ਖਾਏ। ਮਨ ਦੀ ਹਾਲਤ ਡਾਵਾਂ ਡੋਲ ਹੈ, ਤੇ ਜੇ ਇਸ ਭਟਕਦੇ ਹੋਏ ਮਨ ਨੂੰ ਇੱਕ ਜਗ੍ਹਾ ਤੇ ਟਿਕਾਉਣਾ ਹੋਵੇ, ਤੇ ਭਾਈ ਗੁਰਦਾਸ ਜੀ ਨੇ ਬੜੀ ਸੋਹਣੀ ਜੁਗਤੀ ਦੱਸੀ, ਕਹਿੰਦੇ ਬੱਚੇ ਪਤੰਗ ਉਡਾਉਂਦੇ ਨੇ, ਪਰ ਪਤੰਗ ਉਦੋਂ ਤੱਕ ਉੱਡਦੀ ਹੈ ਜਦੋਂ ਹਵਾ ਹੋਵੇ, ਹਵਾ ਦੇ ਰੁਕ ਜਾਣ ਕਾਰਨ ਪਤੰਗ ਵੀ ਉੱਡਣਾ ਬੰਦ ਕਰ ਦਿੰਦੀ ਹੈ। ਇੱਕ ਡੋਰੀ ਦੇ ਰੱਸੀ ਦੇ ਸਿਰੇ ਨਾਲ ਲਾਟੂ ਬੰਨ੍ਹ ਕੇ ਉਹਨੂੰ ਵੱਟ ਚਾੜ ਕੇ ਛੱਡੋ, ਉਦੋਂ ਤੱਕ ਉਹ ਘੁੰਮਦਾ ਰਹੇਗਾ ਜਦੋਂ ਤੱਕ ਰੱਸੀ ਦੀ ਮਰੋੜੀ, ਰੱਸੀ ਦਾ ਵੱਟ ਕਾਇਮ ਰਹਿੰਦਾ, ਪਰ ਜਦੋਂ ਉਹਦੀ ਮਰੋੜੀ, ਉਹਦਾ ਵੱਟ ਲੱਥ ਜਾਂਦਾ, ਉਹ ਲਾਟੂ ਇੱਕ ਜਗ੍ਹਾ ਤੇ ਟਿਕ ਜਾਂਦਾ। ਸੁਨਿਆਰਾ ਸੋਨੇ ਨੂੰ ਜਦੋਂ ਵੇਖਦਾ ਵੀ ਇਹ ਅਸ਼ੁੱਧ ਹੈ, ਉਹ ਕੁਠਾਲੀ ਵਿੱਚ ਪਾ ਕੇ ਥੱਲੇ ਅੱਗ ਬਾਲਦਾ। ਅਸ਼ੁੱਧ ਸੋਨੇ ਦੀ ਇਹ ਨਿਸ਼ਾਨੀ ਹੈ ਕਿ ਉਹ ਕੁਠਾਲੀ ਵਿੱਚ ਕਮਲਾ ਹੋਇਆ ਭੱਜਾ ਹੀ ਫਿਰਦਾ।
ਤੇ ਜਦੋਂ ਥੱਲੇ ਅੱਗ ਬਾਲ ਕੇ ਉਹਦਾ ਖੋਟ ਖਤਮ ਕਰ ਦਿੱਤਾ ਜਾਵੇ, ਫਿਰ ਉਹ ਇੱਕ ਜਗ੍ਹਾ ਤੇ ਟਿਕ ਜਾਂਦਾ। ਉਹ ਟਿਕਿਆ ਹੋਇਆ ਸੋਨਾ ਹੀ ਬਾਰਾਂ ਵੰਨੀ ਦਾ ਸ਼ੁੱਧ ਮੰਨਿਆ ਜਾਂਦਾ ਤੇ ਉਹਨੂੰ ਸੁਨਿਆਰਾ ਫਿਰ ਕਸਵੱਟੀ ਤੇ ਪਰਖ ਕੇ ਆਪਣੇ ਖਜ਼ਾਨੇ ਵਿੱਚ ਪਾ ਲੈਂਦਾ ਵੀ ਹੁਣ ਇਹਦੇ ਵਿੱਚ ਕੋਈ ਖੋਟ ਨਹੀਂ। ਜਦੋਂ ਤੱਕ ਸਾਡੇ ਜੀਵਨ ਵਿੱਚ ਦੁਬਦਾ ਹੈ, ਕਨਫਿਊਜ਼ਨ ਹੈ, ਭਰਮ ਹਨ, ਵਹਿਮ ਨੇ, ਜਦੋਂ ਤੱਕ ਖੋਟਾ ਪਾਣਾ ਹੈ ਉਦੋਂ ਤੱਕ ਸਾਡਾ ਮਨ ਭਟਕਦਾ। ਪਰ ਜਦੋਂ ਗੁਰੂ ਦੀ ਕਿਰਪਾ ਨਾਲ ਦੁਬਦਾ ਤੇ ਭੈੜੀ ਮਤ ਖਤਮ ਹੋ ਜਾਵੇ, ਇਹ ਮਨ ਫਿਰ ਇੱਕ ਜਗ੍ਹਾ ਤੇ ਟਿਕ ਕੇ ਬੈਠੇਗਾ। ਇਹ ਕਰਮ ਕਾਂਡਾਂ ਵੱਲ ਨਹੀਂ ਭੱਜੇਗਾ, ਇਹ ਵਹਿਮਾਂ ਭਰਮਾਂ ਵੱਲ ਨਹੀਂ ਤੁਰੇਗਾ, ਇਹ ਪਖੰਡਵਾਦ ਵੱਲ ਨਹੀਂ ਜਾਵੇਗਾ। ਫਿਰ ਤਾਂ ਇੱਕ ਜਗ੍ਹਾ ਤੇ ਟਿਕ ਕੇ ਨਿੱਜ ਘਰ ਵਿੱਚ ਨਿੱਜ ਆਤਮੇ ਅੰਦਰੇ ਹੀ ਇਹ ਰਸ ਦੀ ਪ੍ਰਾਪਤੀ ਕਰਦਾ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਮਨ ਹਰ ਜੀ ਤੇਰੇ ਨਾਲ ਹੈ, ਗੁਰਮਤੀ ਰੰਗ ਮਾਣ। ਭਾਈ ਗੁਰਦਾਸ ਜੀ ਨੇ ਉਦਾਹਰਨਾਂ ਦਿੱਤੀਆਂ, ਕਹਿਣ ਲੱਗੇ ਪਵਨ ਗਵਨ ਜੈਸੇ ਗੁੱਡੀਆ ਉੱਡਤ ਰਹਿ, ਪਵਨ ਰਹਿਤ ਗੁੱਡੀ ਉੱਡ ਨਾ ਸਕਤ ਹੈ, ਡੋਰੀ ਕੀ ਮਰੋੜ ਜੈਸੇ ਲਟੂਆ ਫਿਰਤ ਰਹਿ, ਤਾਓ ਹਾਓ ਮਿਟੈ ਗਿਰ ਪਰੈ ਹੋਏ ਥਕਤ ਹੈ, ਕੰਚਨ ਅਸ਼ੁੱਧ ਜੋ ਕੁਠਾਲੀ ਠਹਿਰਾਤ ਨਾਹੀਂ, ਸ਼ੁੱਧ ਭਏ ਨੇਚਲ ਸ਼ਬ ਕਹਿ ਸਕਤ ਹੈ, ਦੁਰਮਤ ਦੁਬਦਾ ਭਰਮਤ ਚਤਰ ਕੁੰਟ, ਗੁਰਮਤ ਏਕ ਟੇਕ ਮੋਨ ਨਾ ਬਕਤ ਹੈ। ਜਦੋਂ ਗੁਰੂ ਦੀ ਮਤ ਜੀਵਨ ਵਿੱਚ ਆ ਜਾਵੇ ਫਿਰ ਇਹ ਮਨ ਚਲਤੋ ਸੱਚ ਘਰ ਬੈਸੈ। ਗੁਰੂ ਨਾਲ ਜੁੜੇ ਹੋਏ ਦੀ ਨਿਸ਼ਾਨੀ ਹੈ ਕਿ ਮਨ ਜਦੋਂ ਭਟਕਣਾ ਦੀ ਬਜਾਏ ਇੱਕ ਜਗ੍ਹਾ ਤੇ ਟਿਕ ਜਾਵੇ। ਇਹ ਕਵੇ ਕੱਤ ਜਾਈਐ ਰੇ ਘਰ ਲਾਗੋ ਰੰਗ, ਮੇਰਾ ਚੇਤਨਾ ਚੱਲੈ ਮਨ ਭਇਓ ਭੰਗ, ਊਹਾਂ ਤਉ ਜਾਈਐ ਜੋ ਈਹਾਂ ਨਾ ਹੋਏ। ਫਿਰ ਤੇ ਜਿੱਥੇ ਵੀ ਉਹ ਪਰਮੇਸ਼ਰ ਦੀ ਆਰਾਧਨਾ ਕਰੇਗਾ ਉਹਨੂੰ ਉੱਥੇ ਹੀ ਪਰਮੇਸ਼ਰ ਹਾਜ਼ਰ ਨਾਜ਼ਰ ਵਸਦਾ ਮਹਿਸੂਸ ਹੋਵੇਗਾ।
ਮਨ ਚਿੰਦਿਆੜਾ ਫਲ ਪਾਇਆ ਹਰ ਪ੍ਰਭ, ਗੁਣ ਨਾਨਕ ਬਾਣੀ ਬੋਲੇ ਰਾਮ।
ਹੇ ਭਾਈ, ਹੇ ਭਾਵ ਜਗਿਆਸੂ ਜਨ, ਹੇ ਸੋਹਣੀ ਜਿੰਦੇ, ਜਿਹੜੇ ਜੀਵ ਹਰੀ ਪਰਮੇਸ਼ਰ ਦੀ ਗੁਣਾਂ ਵਾਲੀ ਬਾਣੀ ਦਾ ਗਾਇਨ ਕਰਦੇ ਨੇ, ਆਪਣੀ ਰਸਨਾ ਤੋਂ ਉਚਾਰਨ ਕਰਦੇ ਨੇ, ਉਹਨਾਂ ਨੂੰ ਫਿਰ ਮਨ ਚਿੰਦੜਿਆ ਫਲ ਜਿਹੜਾ ਹੈ ਉਹ ਪ੍ਰਾਪਤ ਹੋ ਜਾਂਦਾ ਹੈ, ਪ੍ਰਭੂ ਦੀ ਉਹਨਾਂ ਨੂੰ ਪ੍ਰਾਪਤੀ ਹੋ ਜਾਂਦੀ ਹੈ। ਕਿਉਂਕਿ ਉਹਨਾਂ ਦੇ ਮਨ ਵਿੱਚ ਇਹ ਆਸ ਹੁੰਦੀ ਹੈ ਕਿ ਹੇ ਪ੍ਰਭੂ ਤੂੰ ਇਸ ਮਨੁੱਖਾ ਜੀਵਨ ਵਿੱਚ ਮਿਲ ਅਤੇ ਸਭ ਤੋਂ ਵੱਡਾ ਮਨ ਚਿਤਵਿਆ ਇਹ ਫਲ ਉਹਨਾਂ ਨੂੰ ਪ੍ਰਾਪਤ ਹੋ ਜਾਂਦਾ ਹੈ। ਯਾਰ ਵੇ ਸੁੱਖ ਸੁਖੇਂਦੀ ਸਾ ਮੈਂ ਭਾਈ, ਵਰ ਲੁੜੀਂਦਾ ਆਇਆ ਵੱਜੀ ਵਧਾਈ, ਬਿਨਵੰਤ ਨਾਨਕ ਕੰਤ ਮਿਲਿਆ ਲੋੜ ਤੇ ਹਮ ਜੈਸਾ। ਜਿਸ ਪ੍ਰਭੂ ਨੂੰ ਉਹ ਪ੍ਰਾਪਤ ਕਰਨਾ ਚਾਹੁੰਦੇ ਸਨ ਉਹਦੀ ਪ੍ਰਾਪਤੀ ਭਾਵ ਮਨ ਚਿਤਵਿਆ ਫਲ ਉਹਨਾਂ ਨੂੰ ਪ੍ਰਾਪਤ ਹੋ ਜਾਂਦਾ।
ਗੁਰਮਤਿ ਮਨ ਅੰਮ੍ਰਿਤ ਬੁਠੜਾ ਮੇਰੇ ਜਿੰਦੜੀਏ, ਮੁਖ ਅੰਮ੍ਰਿਤ ਬੈਨ ਅਲਾਏ ਰਾਮ।
ਇਹ ਮੇਰੀ ਸੋਹਣੀ ਜਿੰਦੇ, ਗੁਰੂ ਦੀ ਮਤ ਰਾਹੀਂ ਜਿਹਦੇ ਮਨ ਵਿੱਚ ਪਰਮੇਸ਼ੁਰ ਦਾ ਆਤਮਕ ਜੀਵਨ ਦੇਣ ਵਾਲਾ ਨਾਮ ਵਸ ਜਾਂਦਾ ਹੈ, ਉਹ ਜੀਵ ਫਿਰ ਆਪਣੀ ਰਸਨਾ ਤੋਂ ਵੀ ਅੰਮ੍ਰਿਤ ਬੈਣ ਅਲਾਏ ਰਾਮ, ਅੰਮ੍ਰਿਤਮਈ ਆਤਮਕ ਜੀਵਨ ਦੇਣ ਵਾਲੇ ਬੋਲ ਹੀ ਬੋਲਦਾ ਹੈ, ਗੁਰੂ ਕੀ ਬਾਣੀ ਹੀ ਉਚਾਰਨ ਕਰਦਾ ਹੈ, ਪਰਮੇਸ਼ੁਰ ਦੇ ਸਿਮਰਨ ਦੇ ਜਿਹੜੇ ਬੋਲ ਨੇ ਉਹੀ ਬੋਲਦਾ ਹੈ। ਕਿਉਂਕਿ ਬਾਣੀ ਉਚਰੈ ਸਾਧ ਜਨ ਅਮਿਓ ਚੱਲੈ ਝਰਨੇ, ਸਤਿਗੁਰੂ ਵਿੱਚ ਅੰਮ੍ਰਿਤ ਹੈ, ਅੰਮ੍ਰਿਤ ਕਹਿ ਕਹਾਏ ਗੁਰ ਰਸਨਾ, ਅੰਮ੍ਰਿਤ ਬੋਲਦੀ ਹਰ ਨਾਮ ਸੁਹਾਵੀ। ਭਾਵ ਜਿਨ੍ਹਾਂ ਦੇ ਅੰਦਰ ਨਾਮ ਰੂਪੀ ਅੰਮ੍ਰਿਤ ਹੈ ਉਹਨਾਂ ਦੀ ਰਸਨਾ ਤੇ ਵੀ ਆਤਮਕ ਜੀਵਨ ਦੇਣ ਵਾਲੇ ਪਰਮੇਸ਼ੁਰ ਦੇ ਸਿਫਤ ਸਲਾਹ ਦੇ ਹੀ ਬੋਲ ਹੋਣਗੇ। ਪ੍ਰਭ ਜੀ ਬਸੈ ਸਾਧ ਕੀ ਰਸਨਾ, ਜਿਹੜਾ ਪ੍ਰਭੂ ਨਾਲ ਜੁੜਿਆ ਹੋਵੇਗਾ ਉਹਦੀ ਰਸਨਾ ਤੇ ਪਰਮੇਸ਼ੁਰ ਦੇ ਹੀ ਗੁਣ ਵਸਦੇ ਨੇ। ਆਮ ਕਰਕੇ ਸੰਸਾਰੀ ਜੀਵਾਂ ਦੀ ਰਸਨਾ ਤੇ ਵਸਦੀ ਆ ਚੁਗਲੀ, ਨਿੰਦਿਆ, ਵੇਖੋ ਕਦੇ ਥੱਕਦੇ ਆ। ਪਰ ਜੇ ਕਿਤੇ ਕਹੀਏ ਵੀ ਜਪਜੀ ਸਾਹਿਬ ਪੜ੍ਹ ਲਿਆ ਕਰੋ, ਭਾਈ ਸਾਹਿਬ ਸਾਡੀ ਲਾਈਫ ਤਾਂ ਬਿਜੀ ਬੜੀ, ਸਾਡੇ ਕੋਲ ਟਾਈਮ ਹੀ ਕੋਈ ਨਹੀਂ, ਵੀ ਜੇ ਚੁਗਲੀ ਕਰਨ ਲਈ ਟਾਈਮ ਹੈ, ਨਿੰਦਿਆ ਕਰਨ ਲਈ ਟਾਈਮ ਹੈ, ਦੁਨਿਆਵੀ ਗੱਲਾਂ ਕਰਦਿਆਂ ਕਦੇ ਅੱਕਦੇ ਥੱਕਦੇ ਨਹੀਂ। ਸਾਹਿਬ ਕਹਿੰਦੇ ਜਿਹਦੇ ਅੰਦਰ ਪਰਮੇਸ਼ੁਰ ਦਾ ਨਾਮ ਟਿਕ ਗਿਆ ਉਹਦੀ ਰਸਨਾ ਤੇ ਵੀ ਫਿਰ ਦੁਨਿਆਵੀ ਬੋਲ ਨਹੀਂ, ਪ੍ਰਭੂ ਦੀ ਸਿਫਤ ਸਲਾਹ ਦੇ ਹੀ ਬੋਲ ਹੋਣਗੇ।
ਅੰਮ੍ਰਿਤ ਬਾਣੀ ਭਗਤ ਜਣਾ ਕੀ ਮੇਰੀ ਜਿੰਦੜੀਏ, ਮਨ ਸੁਣੀਐ ਹਰ ਲਿਵ ਲਾਏ ਰਾਮ।
ਹੇ ਮੇਰੀ ਸੋਹਣੀ ਜਿੰਦੇ ਭਾਵ, ਹੇ ਜਗਿਆਸੂ ਜਨ, ਜਿਹੜੇ ਪਰਮੇਸ਼ਰ ਦੇ ਭਗਤ ਨੇ ਨਾ, ਉਹਨਾਂ ਦੀ ਬਾਣੀ, ਉਹਨਾਂ ਦੀ ਬੋਲੀ, ਉਹਨਾਂ ਦੇ ਜਿਹੜੇ ਰਸਨਾ ਦੇ ਬੋਲ ਨੇ, ਉਹ ਆਤਮਿਕ ਜੀਵਨ ਦੇਣ ਵਾਲੇ ਹਨ। ਭਾਵ ਭਗਤ ਜਨਾਂ ਦੀ ਜੋ ਪਵਿੱਤਰ ਬਾਣੀ ਹੈ ਉਹ ਆਤਮਿਕ ਜੀਵਨ ਦੇਣ ਵਾਲੀ ਹੈ। ਆਪਣੇ ਮਨ ਵਿੱਚ ਪਰਮੇਸ਼ਰ ਨਾਲ ਲਗਨ ਜੋੜ ਕੇ, ਲਿਵ ਜੋੜ ਕੇ, ਸੁਰਤ ਜੋੜ ਕੇ ਐਸੀ ਬਾਣੀ ਨੂੰ, ਐਸੀ ਸਿਫਤ ਸਲਾਹ ਦੀ ਜਿਹੜੀ ਭਗਤਾਂ ਦੀ ਪ੍ਰੇਰਨਾ ਹੈ, ਜੋ ਉਹਨਾਂ ਦੀ ਬਾਣੀ ਹੈ, ਉਸ ਨੂੰ ਸੁਣਨਾ ਚਾਹੀਦਾ।
ਜਿਰੇ ਵਿਸ਼ੁਨਾ ਹਰ ਪ੍ਰਭ ਪਾਇਆ, ਗਲ ਮਿਲਿਆ ਸਹਿਜ ਸੁਭਾਏ ਰਾਮ।
ਫਿਰ ਹੋਵੇਗਾ ਕਿ ਚਿਰਾਂ ਤੋਂ ਵਿਛੜਿਆ ਜਿਹੜਾ ਪ੍ਰਮਾਤਮਾ, ਜਿਹਦੇ ਲਈ ਅਸੀਂ ਤਰਸਦੇ ਹਾਂ ਨਾ, ਬਹੁਤ ਜਨਮ ਵਿਛੜੇ ਥੇ ਮਾਧੋ ਇਹ ਜਨਮ ਤੁਮਾਰੇ ਲੇਖੇ। ਚਿਰੀ ਵਿਸ਼ੁਨਾ ਹਰ ਪ੍ਰਭ ਪਾਇਆ, ਉਹ ਚਿਰਾਂ ਤੋਂ ਵਿਛੜਿਆ ਹਰੀ ਪ੍ਰਮਾਤਮਾ ਉਹਦੀ ਸਿਫਤ ਸਲਾਹ ਕਰਦਿਆਂ ਹੀ ਪ੍ਰਾਪਤ ਹੋ ਗਿਆ। ਸਾਹਿਬ ਕਹਿੰਦੇ ਗਲ ਮਿਲਿਆ ਸਹਿਜ ਸੁਭਾਏ ਰਾਮ, ਉਹ ਸੁਤੇ ਸਿੱਧ ਅਡੋਲਤਾ ਵਿੱਚ ਅਤੇ ਪ੍ਰਭੂ ਦੇ ਪ੍ਰੇਮ ਨਾਲ ਜਦੋਂ ਉਹਨੂੰ ਸਿਮਰਿਆ ਅਤੇ ਇਵੇਂ ਉਹ ਆ ਕੇ ਜੀਵ ਨੂੰ ਗਲ ਲੱਗ ਕੇ ਮਿਲਦਾ, ਭਾਵ ਕੰਠ ਨਾਲ ਜੋੜ ਕੇ ਮਿਲਦਾ। ਜਿਹੜੇ ਜੀਵ ਚਿਰਾਂ ਤੋਂ ਪਰਮੇਸ਼ੁਰ ਤੋਂ ਵਿਛੜੇ, ਜਾਂ ਪਰਮੇਸ਼ੁਰ ਜੋ ਚਿਰਾਂ ਤੋਂ ਸਾਡੇ ਤੋਂ ਦੂਰ ਹੈ, ਅਸੀਂ ਉਹਦੇ ਤੋਂ ਦੂਰ ਹਾਂ, ਉਹ ਫਿਰ ਨੇੜੇ ਵੱਸਦਾ ਸਾਨੂੰ ਮਹਿਸੂਸ ਹੋਣ ਲੱਗ ਪੈਂਦਾ।
ਜਨ ਨਾਨਕ ਮਨ ਆਨੰਦ ਭਇਆ ਹੈ ਮੇਰੀ ਜਿੰਦੜੀਏ, ਅਨਹਤ ਸ਼ਬਦ ਵਜਾਏ ਰਾਮ।
ਦਾਸ ਨਾਨਕ ਭਾਵ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਕਿਰਪਾ ਕਰ ਰਹੇ ਨੇ ਕਿ ਹੇ ਮੇਰੀ ਜਿੰਦੜੀਏ, ਹੇ ਮੇਰੀ ਸੋਹਣੀ ਜਿੰਦੇ, ਪਰਮੇਸ਼ੁਰ ਦੀ ਪ੍ਰਾਪਤੀ, ਪ੍ਰਭੂ ਦੇ ਸਿਮਰਨ ਵਿੱਚ ਜੁੜ ਕੇ ਮਨ ਵਿੱਚ ਜਿਹੜਾ ਆਨੰਦ ਪੈਦਾ ਹੁੰਦਾ, ਸਮਝ ਲਵੋ ਮਨੁੱਖ ਦੀ ਰਾਗਮਈ ਸੰਗੀਤਮਈ ਸ਼ਖਸੀਅਤ ਬਣ ਜਾਂਦੀ, ਉਹਦੇ ਅੰਦਰ ਫਿਰ ਅਨਹਦ ਵਾਜੇ ਜਿਹੜੇ ਨੇ ਉਹ ਵੱਜਦੇ ਨੇ। ਭਾਵ ਜਿਵੇਂ ਦੁਨਿਆਵੀ ਤੌਰ 'ਤੇ ਸੰਗੀਤ ਜਿਹੜਾ ਹੈ ਉਹ ਰੂਹ ਦੀ ਖੁਰਾਕ ਹੈ, ਬੰਦਾ ਦੁਖੀ ਹੋਵੇ ਅਤੇ ਉਹ ਸੰਗੀਤ ਨਾਲ ਜੁੜੇ ਅਤੇ ਉਹਨੂੰ ਸਕੂਨ ਮਿਲਦਾ। ਪਰ ਸਾਹਿਬ ਕਹਿੰਦੇ ਜਿਹੜਾ ਪਰਮੇਸ਼ੁਰ ਨਾਲ ਜੁੜ ਜਾਂਦਾ ਉਹਦੀ ਰਾਗਮਈ ਸੰਗੀਤਮਈ ਅਵਸਥਾ ਬਣ ਜਾਂਦੀ ਹੈ, ਉਹਨੂੰ ਇਹ ਮਹਿਸੂਸ ਹੋਣ ਲੱਗ ਪੈਂਦਾ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੇ। ਜੋਗੀ ਲੋਕ ਬਨਾਵਟੀ ਤੌਰ 'ਤੇ ਜਿਨ੍ਹਾਂ ਵਾਜਿਆਂ ਦਾ ਜ਼ਿਕਰ ਕਰਦੇ ਸਨ, ਸਾਹਿਬ ਕਹਿੰਦੇ ਪਰਮੇਸ਼ੁਰ ਨਾਲ ਜੁੜੋ, ਅਨਹਦ ਕਿੰਗੁਰੀ ਵਾਜੈ ਰਾਜਾ ਰਾਮ। ਲਗਾਤਾਰ ਪਰਮੇਸ਼ੁਰ ਦੀ ਜਿਹੜੀ ਮਿਲਾਪ ਦੀ ਅਵਸਥਾ ਹੈ, ਉਹਨਾਂ ਦੀ ਬੋਲੀ ਵਿੱਚ ਦੱਸਿਆ ਕਿ ਤੁਸੀਂ ਦੁਨਿਆਵੀ ਤੌਰ 'ਤੇ ਖੁਸ਼ੀ ਦਾ ਪ੍ਰਗਟਾਵਾ ਵਾਜੇ ਵਜਾ ਕੇ ਕਰਦੇ ਹੋ। ਜੋਗੀ ਲੋਕ ਵਾਜੇ ਅੰਦਰੋਂ ਸੁਣਨ ਦਾ ਯਤਨ ਕਰਦੇ ਸਨ, ਸਾਹਿਬ ਕਹਿੰਦੇ ਜਦੋਂ ਪਰਮੇਸ਼ੁਰ ਮਿਲ ਜਾਵੇ ਅਤੇ ਇਹ ਸਦਾ ਲਈ ਸੰਗੀਤਮਈ ਰਾਗਮਈ ਅਵਸਥਾ ਬਣ ਜਾਂਦੀ ਹੈ। ਹੁਣ ਵੀ ਬਹੁਤ ਸਾਰੇ ਪਖੰਡੀ ਲੋਕ ਕਈ ਵਾਰ ਗੁਰਬਾਣੀ ਦੀਆਂ ਇਹਨਾਂ ਤੁਕਾਂ ਨੂੰ ਵਰਤ ਕੇ ਸਿੱਖਾਂ ਨੂੰ ਗੁੰਮਰਾਹ ਕਰਨਗੇ, ਸਾਡੇ ਕੋਲ ਆਓ ਅਸੀਂ ਤੁਹਾਨੂੰ ਪੰਜ ਤਰ੍ਹਾਂ ਦੇ ਵਾਜੇ ਸੁਣਾਵਾਂਗੇ, ਵੀ ਅੱਜ ਤੱਕ ਉਹਨਾਂ ਨੂੰ ਤਾਂ ਸੁਣੇ ਨਹੀਂ ਤਾਂ ਤੁਹਾਨੂੰ ਕਿੱਥੋਂ ਸੁਣਾਉਣਗੇ। ਅਸਲ ਵਿੱਚ ਸਤਿਗੁਰੂ ਜੀ ਨੇ ਜਿੱਧਰ ਕੋਈ ਯਤਨਸ਼ੀਲ ਸੀ ਉਹਦੀ ਬੋਲੀ ਵਿੱਚ ਕਿਹਾ ਕਿ ਪਰਮੇਸ਼ੁਰ ਨਾਲ ਜੁੜੋ, ਤੁਹਾਡੀ ਸਦਾ ਲਈ ਸੰਗੀਤਮਈ ਅਵਸਥਾ ਬਣੇਗੀ। ਵੇਖੋ ਜੇ ਕੋਈ ਨਸ਼ੇ ਵਿੱਚ ਧੁੱਤ ਸੀ ਅਤੇ ਉਹਨੂੰ ਕਹਿ ਦਿੱਤਾ ਕਿ ਤੁਸੀਂ ਪਰਮੇਸ਼ੁਰ ਨਾਲ ਜੁੜੋ, ਦਿਨੇ ਰਾਤ ਮਤਵਾਲੇ ਹੋ ਜਾਓਗੇ, ਪਰ ਇਹਦਾ ਮਤਲਬ ਇਹ ਨਹੀਂ ਵੀ ਇਹ ਨਸ਼ਾ ਉਸ ਨਸ਼ੇ ਵਰਗਾ, ਪਰ ਉਹਨਾਂ ਦੀ ਬੋਲੀ ਵਿੱਚ ਸਤਿਗੁਰਾਂ ਸਮਝਾਇਆ ਕਿ ਆਹ ਤੁਸੀਂ ਦੁਨਿਆਵੀ ਨਸ਼ੇ ਦਿਨੇ ਪੀਂਦੇ ਹੋ, ਰਾਤ ਨੂੰ ਉੱਤਰ ਜਾਂਦੇ, ਰਾਤ ਨੂੰ ਪੀਂਦੇ ਦਿਨੇ ਉੱਤਰ ਜਾਂਦੇ, ਜੇ ਸੱਚਮੁੱਚ ਗੁੜ ਕਰ ਗਿਆਨ ਧਿਆਨ ਕਰ ਧਾਵੈ ਕਰ ਕਰਨੀ ਕਾ ਸੁਪਾਈ ਹੈ, ਭਾਠੀ ਭਵਨ ਪ੍ਰੇਮ ਕਾ ਪੋਚਾ ਇਤ ਰਸ ਅਮਿਓ ਚਵਾਈ ਹੈ ਬਾਬਾ ਮਨ ਮਤਵਾਰੋ। ਹੁਣ ਵੇਖੋ ਇੱਥੇ ਉਦਾਹਰਨਾਂ ਗੁੜ ਦੀਆਂ, ਮਹੂਏ ਦੇ ਫੁੱਲ ਦੀਆਂ, ਕਿੱਕਰ ਦੇ ਸੱਕਾਂ ਦੀਆਂ, ਭੱਠੀ ਦੀਆਂ, ਪ੍ਰੇਮ ਦੇ ਪੋਚੇ ਦੀਆਂ ਦਿੱਤੀਆਂ ਨੇ। ਉਹਨਾਂ ਦੀ ਬੋਲੀ ਵਿੱਚ ਸਮਝਾਇਆ ਕਿ ਤੁਸੀਂ ਆਹ ਦੁਨਿਆਵੀ ਨਸ਼ੇ ਵਿੱਚ ਗਰਕ ਹੋ, ਤੁਸੀਂ ਦੁਨਿਆਵੀ ਨਸ਼ੇ ਵਰਤ ਵਰਤ ਕੇ ਕਹਿੰਦੇ ਸਾਨੂੰ ਚਿੰਤਾ ਮੁਕਤ ਅਵਸਥਾ ਮਿਲਦੀ ਹੈ ਤਾਂ ਫਿਰ ਤੁਹਾਨੂੰ ਫਿਕਰਾਂ ਵਿੱਚ ਪਾ ਦਿੰਦੀ ਆ, ਤੁਸੀਂ ਰੱਬ ਨਾਲ ਜੁੜੋ, ਦਿਨੇ ਰਾਤ ਮਤਵਾਲੇ ਹੋ ਜਾਓਗੇ, ਦਿਨੇ ਰਾਤ ਐਸਾ ਨਸ਼ਾ ਮਿਲੇਗਾ ਪ੍ਰਭੂ ਦੀ ਬਾਣੀ ਵਿੱਚੋਂ, ਪਰਮੇਸ਼ੁਰ ਦੇ ਨਾਮ ਵਿੱਚੋਂ, ਕਿ ਇਹ ਤੁਹਾਨੂੰ ਸਦਾ ਮਸਤੀ ਵਿੱਚ ਰੱਖੇਗਾ, ਕਦੇ ਜ਼ਿੰਦਗੀ ਵਿੱਚ ਤੋਟ ਨਹੀਂ ਆਉਣ ਦੇਵੇਗਾ। ਸਾਹਿਬ ਜੀ ਨੇ ਇਸੇ ਤਰ੍ਹਾਂ ਜਿਹੜੇ ਲੋਕ ਵਾਜਿਆਂ ਦੀ ਗੱਲ ਕਰਦੇ ਸਨ ਉਹਨਾਂ ਦੀ ਬੋਲੀ ਵਿੱਚ ਦੱਸਿਆ ਕਿ ਪਰਮੇਸ਼ੁਰ ਨਾਲ ਜੁੜਨਾ ਹੀ ਸੰਗੀਤਮਈ ਰਾਗਮਈ ਸ਼ਖਸੀਅਤ ਦਾ ਧਾਰਨੀ ਹੋਣਾ ਹੈ।
ਸਖੀ ਸਹੇਲੀ ਮੇਰੀ ਆ ਮੇਰੀ ਜਿੰਦੜੀਏ, ਕੋਈ ਹਰ ਪ੍ਰਭ ਆਨ ਮਿਲਾਵੇ ਰਾਮ।
ਹੇ ਮੇਰੀ ਸੋਹਣੀ ਜਿੰਦੇ ਇਹ ਆਖ, ਹੇ ਮੇਰੀ ਸਖੀਓ ਮੇਰੀ ਸਹੇਲੀਓ, ਕਿਉਂਕਿ ਗੁਰਬਾਣੀ ਸਤਿਗੁਰੂ ਸਾਹਿਬ ਜੀ ਨੇ ਪ੍ਰਾਣੀ ਮਾਤਰ ਨੂੰ ਉਪਦੇਸ਼ ਦਿੱਤਾ, ਕਿਤੇ ਸ਼ਬਦ ਵਰਤਿਆ ਭਾਈ ਰੇ, ਕਿਤੇ ਸ਼ਬਦ ਵਰਤਿਆ ਆਏ ਮਿਲ ਗੁਰਸਿੱਖ ਆਏ ਮਿਲ, ਕਿਤੇ ਸ਼ਬਦ ਵਰਤਿਆ ਕਿ ਹੇ ਸੱਜਣ ਤੂੰ ਮੇਰੇ ਕੋਲ ਆ, ਸਾਜਨਾ ਸੰਤ ਆਓ ਮੇਰਾ, ਕਿਤੇ ਸ਼ਬਦ ਵਰਤਿਆ ਸਖੀ ਸਹੇਲੜੀਓ, ਕਿਉਂਕਿ ਸਮੁੱਚੀ ਮਾਨਵਤਾ ਨੂੰ ਉਪਦੇਸ਼ ਹੈ। ਅਤੇ ਜੇ ਅਸੀਂ ਭਾਈ ਰੇ ਦਾ ਅਰਥ ਕਰਾਂਗੇ ਵੀ ਕੇਵਲ ਪੁਰਸ਼ਾਂ ਨੂੰ ਪਲਿੰਗ ਨੂੰ ਹੀ ਉਪਦੇਸ਼ ਦਿੱਤਾ, ਅਤੇ ਫਿਰ ਜਿੱਥੇ ਸਖੀ ਸਹੇਲੀਆਂ ਸ਼ਬਦ ਵਰਤਿਆ ਕੀ ਉੱਥੇ ਉਪਦੇਸ਼ ਕੇਵਲ ਭੈਣਾਂ ਲਈ ਹੈ? ਜੇ ਪੂਤਾ ਮਾਤਾ ਕੀ ਅਸੀਸ ਕੇਵਲ ਪੁੱਤਾਂ ਨੂੰ ਆਪਾਂ ਜੋੜ ਕੇ ਕਹਾਂਗੇ ਅਤੇ ਫਿਰ ਸਾਡੀਆਂ ਧੀਆਂ ਅਸੀਸਾਂ ਕਿੱਥੋਂ ਪ੍ਰਾਪਤ ਕਰਨਗੀਆਂ? ਅੱਜ ਇਹੀ ਕਾਰਨ ਕਿ ਲੋਹੜੀ ਵਰਗੇ ਅਖੌਤੀ ਤਿਉਹਾਰ ਵੀ ਜਿਨ੍ਹਾਂ ਵਿੱਚ ਸਿੱਖ ਵੀ ਅੱਜ ਗਲਤਾਨ ਹੁੰਦੇ ਦਿਖਾਈ ਦੇ ਰਹੇ ਨੇ, ਸਿੱਖ ਵਾਸਤੇ ਧੀ ਦੀ ਵੀ ਦਾਤ ਹੈ, ਪੁੱਤ ਦੀ ਵੀ ਦਾਤ ਹੈ, ਕਿਉਂਕਿ ਦੁਨਿਆਵੀ ਤੌਰ 'ਤੇ ਇਹ ਮੰਨਿਆ ਜਾਂਦਾ ਸੀ ਪੁੱਤੀ ਗੰਢ ਪਵੈ ਸੰਸਾਰ, ਕਿ ਔਲਾਦ ਨਾਲ ਸੰਸਾਰ ਵਿੱਚ ਰਿਸ਼ਤਾ ਜੁੜਦਾ। ਪਰ ਇਹ ਤਾਂ ਇੱਕ ਦ੍ਰਿਸ਼ਟਾਂਤ ਹੈ, ਗੱਲ ਤਾਂ ਅਗਲੀ ਕੀਤੀ ਕਿ ਸਿਫਤੀ ਗੰਢ ਪਵੈ ਦਰਬਾਰ, ਤੂੰ ਸਿਫਤਾਂ ਵਿੱਚ ਜੁੜ, ਮਾਲਕ ਦੀ ਬੰਦਗੀ ਵਿੱਚ ਜੁੜ, ਤੇ ਤਾਂ ਤੇਰੀ ਗੰਢ ਉਹਦੇ ਦਰਬਾਰ ਨਾਲ ਜੁੜੇਗੀ। ਇਸੇ ਤਰ੍ਹਾਂ ਸਤਿਗੁਰੂ ਸਾਹਿਬ ਜੀ ਨੇ ਸ਼ਬਦ ਜਿਹੜੇ ਵਰਤੇ ਨੇ, ਪੂਤਾ ਮਾਤਾ ਕੀ ਅਸੀਸ ਦਾ ਅਰਥ ਵੀ ਹੈ ਗੁਰਸਿੱਖ ਰੂਪੀ ਪੁੱਤਰ, ਹੈ ਗੁਰਸਿੱਖ ਰੂਪੀ ਬੱਚੇ, ਤੈਨੂੰ ਗੁਰੂ ਮਾਂ ਦੀ ਅਸੀਸ, ਕਿਉਂਕਿ ਤੂੰ ਗੁਰ ਪਿਤਾ ਤੂੰ ਹੈ ਗੁਰ ਮਾਤਾ। ਤੇ ਪੁੱਤ ਦਾ ਅਰਥ ਕੇਵਲ ਪੁੱਤਰ ਪਲਿੰਗ ਨਹੀਂ, ਧੀਆਂ ਪੁੱਤਰ ਸਾਰਿਆਂ ਵਾਸਤੇ ਸ਼ਬਦ ਵਰਤੇ, ਕਿਉਂਕਿ ਪੂਤ ਸ਼ਬਦ ਗੁਰਬਾਣੀ ਵਿੱਚ ਚੇਲੇ ਵਾਸਤੇ ਵੀ ਵਰਤਿਆ, ਗੋਰਖ ਪੂਤ ਲੋਹਾ ਰੀਪਾ ਬੋਲੇ, ਉੱਥੇ ਗੋਰਖ ਦਾ ਪੁੱਤਰ ਲੋਹਾ ਰੀਪਾ ਦਾ ਭਾਵ ਗੋਰਖ ਦਾ ਚੇਲਾ ਲੋਹਾ ਰੀਪਾ। ਇਸੇ ਤਰ੍ਹਾਂ ਜਦੋਂ ਸਖੀ ਸਹੇਲੀਆਂ ਜਾਂ ਆਵੋ ਭੈਣੇ ਗੱਲ ਮਿਲੈ ਅੰਕ ਸਹੇਲੜੀਆਂ, ਮਿਲ ਕੇ ਕਰੈਂ ਕਹਾਣੀਆਂ ਸਮਰੱਥ ਕੰਤਕੀਆਂ, ਗੁਰੂ ਰਾਮਦਾਸ ਮਹਾਰਾਜ ਦੇ ਇੱਕੋ ਸ਼ਬਦ ਵਿੱਚ ਦੋਵੇਂ ਪੱਖ ਨੇ, ਮੇਰੇ ਹਰ ਪ੍ਰੀਤਮ ਕੀ ਕੋਈ ਬਾਤ ਸੁਣਾਵੈ, ਸੋ ਭਾਈ ਸੋ ਮੇਰਾ ਵੀਰ। ਅਤੇ ਅਗਲੀ ਪੰਕਤੀ ਕੀ ਹੈ, ਮਿਲ ਮਿਲ ਸਖੀ ਗੁਣ ਕਹੋ ਮੇਰੇ ਪ੍ਰਭ ਕੇ, ਲੈ ਸਤਿਗੁਰ ਕੀ ਮਤ ਧੀਰ। ਪਹਿਲੀ ਪੰਕਤੀ ਵਿੱਚ ਪੁਲਿੰਗ ਕਿ ਉਹ ਮੇਰਾ ਵੀਰ, ਉਹ ਮੇਰਾ ਭਰਾ ਜਿਹੜਾ ਮੈਨੂੰ ਪਰਮੇਸ਼ਰ ਦੀਆਂ ਗੱਲਾਂ ਸੁਣਾਵੇਂ, ਅਤੇ ਅਗਲੀ ਪੰਕਤੀ ਵਿੱਚ ਹੇ ਭੈਣੋ ਹੇ ਸਖੀਓ ਹੇ ਸਹੇਲੀਓ, ਆਓ ਤੁਸੀਂ ਮਿਲ ਮਿਲ ਕੇ ਪਰਮਾਤਮਾ ਦੀ ਸਿਫਤ ਸਲਾਹ ਦੇ ਗੁਣ ਗਾਓ, ਕਿਉਂਕਿ ਮਿਲ ਮਿਲ ਸਖੀ ਗੁਣ ਕਹੋ ਮੇਰੇ ਪ੍ਰਭ ਕੇ। ਗੁਰਬਾਣੀ ਸਖੀ ਆਨੰਦ ਗਾਵੈ, ਸਾਚੇ ਸਾਹਿਬ ਕਹਿ ਮਨ ਭਾਵੈ, ਉਹ ਪਰਮੇਸ਼ੁਰ ਦੇ ਮਨ ਵਿੱਚ ਭਾਉਂਦਾ ਹੈ, ਕਿਉਂਕਿ ਹਰ ਕੇ ਗੁਣ ਹਰ ਭਾਵਦੇ ਸੇ ਗੁਰੂ ਤੇ ਪਾਏ। ਸਾਹਿਬ ਜੀ ਕਹਿ ਰਹੇ ਨੇ, ਹੇ ਮੇਰੀ ਸਖੀਓ ਹੇ ਮੇਰੀ ਸਹੇਲੜੀਓ, ਹੇ ਮੇਰੀ ਸੋਹਣੀ ਜਿੰਦੇ, ਇਹ ਕਹਿ ਕਿ ਕੋਈ ਜਨ ਕੋਈ ਪ੍ਰਭੂ ਨਾਲ ਜੁੜਿਆ ਹੋਇਆ ਜੀਵ ਮੈਨੂੰ ਆਣ ਕੇ ਪ੍ਰਭੂ ਨਾਲ ਮਿਲਾ ਦੇਵੇ।
ਹਉ ਮਨ ਦੇਵਉ ਤਿਸ ਆਪਣਾ ਮੇਰੀ ਜਿੰਦੜੀਏ, ਹਰ ਪ੍ਰਭ ਕੀ ਹਰ ਕਥਾ ਸੁਣਾਵੈ ਰਾਮ।
ਹੇ ਮੇਰੀ ਸੋਹਣੀ ਜਿੰਦੇ, ਜਿਹੜਾ ਮੈਨੂੰ ਹਰੀ ਪਰਮਾਤਮਾ ਦੀਆਂ ਕਥਾ ਕਹਾਣੀਆਂ ਸਿਫਤ ਸਲਾਹ ਦੀਆਂ ਗੱਲਾਂ ਦੱਸੇ, ਜਿਹੜਾ ਇਹ ਦੱਸੇ ਧੰਨ ਸੋ ਦੇਸ ਜਹਾਂ ਤੂੰ ਵਸਿਆ, ਮੇਰੇ ਸੱਜਣ ਮੀਤ ਮੁਰਾਰੇ ਜੀਓ, ਮੈਂ ਉਹਨੂੰ ਆਪਣਾ ਮਨ ਅਰਪਣ ਕਰ ਦੇਵਾਂ। ਹੁਣ ਵੇਖੋ ਇਹ ਗੁਰੂ ਨੇ ਦੱਸਿਆ ਨਾ, ਅੱਗੇ ਜਿਹੜੇ ਪ੍ਰਚਾਰਕ ਨੇ ਕਥਾਕਾਰ ਨੇ, ਉਹ ਜਿਹੜੀ ਗੁਰੂ ਨੇ ਸਾਨੂੰ ਕਥਾ ਸੁਣਾਈ ਹੈ ਨਾ, ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇਹ ਗੁਰੂ ਦੀ ਸੁਣਾਈ ਹੋਈ ਪਰਮਾਤਮਾ ਦੀ ਕਥਾ ਹੈ। ਕਥਾਕਾਰ ਪ੍ਰਚਾਰਕ ਅੱਗੇ ਉਸ ਕਥਾ ਦੀ ਕਥਾ ਕਰਨ ਵਾਲੇ ਨੇ। ਬਸ ਆਹ ਨੁਕਤਾ ਜਿਸ ਦਿਨ ਸਿੱਖ ਸਮਝ ਜਾਣਗੇ, ਕੋਈ ਪਖੰਡੀ ਇਹਨਾਂ ਦੇ ਉੱਪਰ ਆਪਣਾ ਗਲਬਾ ਨਹੀਂ ਪਾ ਸਕੇਗਾ। ਜਿਵੇਂ ਇੱਕ ਬੀਬੀ, ਉਹਦੇ ਪਤੀ ਦੀ ਚਿੱਠੀ ਆਈ, ਪਰ ਉਹ ਬੀਬੀ ਪੜ੍ਹ ਨਹੀਂ ਸੀ ਸਕਦੀ। ਉਹਨੇ ਡਾਕੀਏ ਨੂੰ ਬੇਨਤੀ ਕੀਤੀ, ਵੀਰਾ ਆਹ ਮੇਰੇ ਪਤੀ ਦੀ ਚਿੱਠੀ ਆ, ਮੈਨੂੰ ਪੜ੍ਹ ਕੇ ਸੁਣਾ। ਜਦੋਂ ਡਾਕੀਆ ਚਿੱਠੀ ਪੜ੍ਹ ਕੇ ਸੁਣਾਉਣ ਲੱਗਾ, ਉਹਨੇ ਪੜ੍ਹਿਆ, ਮੇਰੀ ਪਿਆਰੀ ਪਤਨੀ, ਮੈਂ ਇੱਥੇ ਠੀਕ ਠਾਕ ਹਾਂ, ਪਰ ਕੀ ਸਾਡਾ ਸਮਾਜ ਇਹ ਪ੍ਰਵਾਨ ਕਰੇਗਾ ਵੀ ਡਾਕੀਆ ਉਸ ਬੀਬੀ ਦਾ ਪਤੀ ਹੈ? ਇਸੇ ਤਰ੍ਹਾਂ ਜਿਹੜੇ ਸਾਨੂੰ ਗੁਰੂ ਦੀ ਬਾਣੀ ਦੀ ਕਥਾ ਕਹਾਣੀ ਸੁਣਾਉਣ ਵਾਲੇ ਨੇ, ਉਹ ਗੁਰੂ ਜਾਂ ਪਰਮੇਸ਼ਰ ਨਹੀਂ, ਉਹ ਤਾਂ ਇੱਕ ਡਾਕੀਏ ਦੀ ਤਰ੍ਹਾਂ ਚਿੱਠੀ ਪੜ੍ਹ ਕੇ ਸੁਣਾਉਣ ਵਾਲੇ ਨੇ। ਅਸਲ ਕਥਾ ਤੇ ਸਾਨੂੰ ਦਸਾਂ ਪਾਤਸ਼ਾਹੀਆਂ ਨੇ ਸੁਣਾਈ ਹੈ। ਗੁਰੂ ਕੀ ਬਾਣੀ ਦਾ ਜਿਹੜਾ ਉਪਦੇਸ਼ ਹੈ, ਇਹ ਪਰਮਾਤਮਾ ਦੀ ਕਥਾ ਕਹਾਣੀ ਹੈ। ਆਵੋ ਸੰਤ ਪਿਆਰਿਓ ਇਕੱਠ ਕੀ ਕਰੈ ਕਹਾਣੀ, ਗੁਰੂ ਨੇ ਇਹ ਕਥਾ ਸੁਣਾਈ ਹੈ। ਇਸ ਕਰਕੇ ਗੁਰੂ ਨੂੰ ਆਪਣਾ ਮਨ ਅਰਪਣ ਕਰਨਾ, ਉਸ ਕਥਾ ਦੀ ਅੱਗੇ ਕਥਾ ਕਰਨ ਵਾਲਿਆਂ ਦਾ ਸਾਹਿਬ ਕਹਿੰਦੇ ਸਤਿਕਾਰ ਹੈ। ਤੈਂ ਸਾਹਿਬ ਕੀ ਬਾਤ ਜੇ ਆਖੈ ਕਹੋ ਨਾਨਕ ਕਿਆ ਦੀਜੈ, ਸੀਸ ਵੱਡੈ ਕਰ ਬੈਸਣ ਦੀਜੈ, ਵਿਣ ਸਿਰ ਸੇਵਕ ਰੀਜੈ। ਜੇ ਕੋਈ ਪ੍ਰਭੂ ਦਾ ਸੁਨੇਹਾ ਦੇਵੇ, ਸਾਨੂੰ ਕੋਈ ਧਰਮ ਨਾਲ ਜੋੜੇ, ਸਾਨੂੰ ਕੋਈ ਚੰਗੀ ਮਤ ਦੇਵੇ, ਸਤਿਕਾਰ ਹੈ ਉਹਨਾਂ ਦਾ। ਕੋਈ ਜਨ ਹਰ ਸਿਉਂ ਦੇਵੈ ਜੋਰ, ਪਾਏ ਲੱਗੋ ਮੋਹੇ ਕਰੋ ਬੇਨਤੀ, ਕਉ ਸੰਤ ਮਿਲੈ ਵਡਭਾਗੀ। ਇਹ ਸਿਧਾਂਤ ਸਾਨੂੰ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ, ਪਰ ਇਹਦਾ ਭਾਵ ਇਹ ਨਹੀਂ ਕਿ ਕੋਈ ਇਹਨਾਂ ਪੰਕਤੀਆਂ ਨੂੰ ਪੜ੍ਹ ਕੇ ਕਵੇ ਕਿ ਆਓ ਅਸੀਂ ਤੁਹਾਨੂੰ ਪ੍ਰਵਚਨ ਸੁਣਾਉਂਦੇ ਹਾਂ ਅਤੇ ਅੱਜ ਤੋਂ ਬਾਅਦ ਅਸੀਂ ਤੁਹਾਡੇ ਗੁਰੂ, ਅਸੀਂ ਤੁਹਾਡੇ ਪਰਮਾਤਮਾ ਨਹੀਂ। ਸਹੁਰੇ ਘਰ ਵਿੱਚ ਸਾਡੀ ਧੀ ਭੈਣ ਦਿਓਰ ਦਾ ਸਤਿਕਾਰ ਕਰਦੀ, ਕਿਉਂਕਿ ਉਹ ਪਤੀ ਦਾ ਰਿਸ਼ਤਾ ਜੁੜਿਆ ਹੋਇਆ ਉਹਦੇ ਨਾਲ, ਆਪਣੇ ਸਹੁਰੇ ਸਾਹਿਬ ਦਾ ਸਤਿਕਾਰ ਕਰਦੀ ਕਿਉਂਕਿ ਪਤੀ ਦੇ ਨਾਲ ਰਿਸ਼ਤਾ ਜੁੜਿਆ, ਜੇਠ ਦਾ ਸਤਿਕਾਰ ਕਰਦੀ ਕਿਉਂਕਿ ਰਿਸ਼ਤਾ ਜੁੜਿਆ ਹੋਇਆ ਪਤੀ ਨਾਲ, ਨਣਨ ਦਾ, ਸੱਸ ਦਾ, ਸਾਰਿਆਂ ਦਾ, ਪਤਿਓਰੇ ਦਾ ਉਹ ਸਤਿਕਾਰ ਕਰਦੀ ਹੈ, ਪਰ ਉਹਨਾਂ ਵਿੱਚੋਂ ਕਿਸੇ ਨੂੰ ਆਪਣੇ ਪਤੀ ਵਾਲੀ ਥਾਂ ਨਹੀਂ ਦਿੰਦੀ। ਇਸੇ ਤਰ੍ਹਾਂ ਜਿਹੜੇ ਗੁਰੂ ਦੀਆਂ ਗੱਲਾਂ ਸੁਣਾਉਣ ਵਾਲੇ ਉਹਨਾਂ ਦਾ ਸਤਿਕਾਰ ਹੈ, ਪਰ ਜਿਸ ਦਿਨ ਕੋਈ ਗੁਰੂ ਦੀ ਥਾਂ ਲੈ ਲਵੇ ਜਾਂ ਕੋਈ ਪਰਮਾਤਮਾ ਦੀ ਥਾਂ ਲੈਣ ਦਾ ਯਤਨ ਕਰੇ, ਉਹ ਫਿਰ ਪਰਮਾਤਮਾ ਆਪ ਹੀ ਇਹੋ ਜਿਹਾ ਭਾਣਾ ਵਰਤਾਉਂਦਾ ਵੀ ਦੁਨੀਆਂ ਦੇ ਸਾਹਮਣੇ ਨਸ਼ਰ ਕਰ ਦਿੰਦਾ ਵੀ ਇਹ ਤਾਂ ਅਸਲ ਵਿੱਚ ਕੱਚੇ ਪਿੱਲੇ ਸਨ, ਇਹ ਤਾਂ ਅਖੌਤੀ ਸਨ, ਇਹਨਾਂ ਦੇ ਅੰਦਰ ਤਾਂ ਮਨੁੱਖਾਂ ਵਾਲੀ ਵੀ ਗੱਲ ਨਹੀਂ ਸੀ, ਇਨਸਾਨਾਂ ਵਾਲੀ ਵੀ ਗੱਲ ਨਹੀਂ ਸੀ, ਭਗਵਾਨ ਹੋਣਾ ਤਾਂ ਬਹੁਤ ਵੱਡੀ ਬੜੀ ਦੂਰ ਦੀ ਗੱਲ ਹੈ। ਇਸ ਕਰਕੇ ਗਰੀਬ ਨਵਾਜ਼ ਨੇ ਸਾਨੂੰ ਇੱਕ ਸਿੱਖਿਆ ਦਿੱਤੀ, ਮੈਂ ਉਸ ਸਤਿਗੁਰੂ ਦੇ ਜਿਹਨੇ ਸਾਨੂੰ ਹਰੀ ਪਰਮੇਸ਼ਰ ਦੀ ਕਥਾ ਸੁਣਾਈ ਹੈ, ਪ੍ਰਭੂ ਦੀਆਂ ਅਕਥ ਕਹਾਣੀਆਂ ਸੁਣਾਈਆਂ ਨੇ, ਪ੍ਰਭੂ ਦੀ ਸਿਫਤ ਸਲਾਹ ਦੱਸੀ, ਮੈਂ ਉਹਨੂੰ ਆਪਣਾ ਮਨ ਅਰਪਣ ਕਰ ਦੇਵਾਂ।
ਗੁਰਮੁਖ ਸਦਾ ਆਰਾਧ ਹਰ ਮੇਰੀ ਜਿੰਦੜੀਏ, ਮਨ ਚਿੰਦੇ ਅੜਾ ਫਲ ਪਾਵੈ ਰਾਮ।
ਹੇ ਮੇਰੀ ਸੋਹਣੀ ਜਿੰਦੇ, ਗੁਰੂ ਦੇ ਰਾਹੀਂ ਸਦਾ ਪਰਮੇਸ਼ਰ ਦੀ ਆਰਾਧਨਾ ਕਰ, ਫਿਰ ਮਨ ਚਿੰਦੇ ਫਲ ਜਿਹੜੇ ਉਹ ਤੈਨੂੰ ਪ੍ਰਾਪਤ ਹੋਣਗੇ।
ਨਾਨਕ ਭਾਜ ਹਰ ਸਰਨਾਗਤੀ ਮੇਰੇ ਜਿੰਦੜੀਏ, ਵਡ ਭਾਗੀ ਨਾਮ ਧਿਆਵੈ ਰਾਮ।
ਚੌਥੇ ਪਦ ਦੀ ਸਤਿਗੁਰੂ ਜੀ ਸੰਪੂਰਨਤਾ, ਤੀਸਰੇ ਪਦ ਦੀ ਸੰਪੂਰਨਤਾ ਕਰ ਰਹੇ ਨੇ। ਹੇ ਨਾਨਕ, ਸਦਾ ਉਸ ਪਰਮੇਸ਼ਰ ਦੀ ਸ਼ਰਨ ਵਿੱਚ ਪਿਆ ਰਹੋ। ਹੇ ਮੇਰੀ ਸੋਹਣੀ ਜਿੰਦੇ ਭਾਵ, ਹੇ ਨਾਨਕ ਕੀ ਕਹਿ, ਸਦਾ ਉਸ ਪਰਮੇਸ਼ਰ ਦੀ ਸ਼ਰਨ ਵਿੱਚ ਪੈ, ਕਿਉਂਕਿ ਵੱਡੇ ਭਾਗਾਂ ਵਾਲੇ ਜੀਵ ਹੀ ਪਰਮੇਸ਼ਰ ਦਾ ਨਾਮ ਧਿਆਉਂਦੇ ਹਨ।
ਕਰ ਕਿਰਪਾ ਪ੍ਰਭ ਆਏ ਮੇਲ ਮੇਰੇ ਜਿੰਦੜੀਏ, ਗੁਰਮਤਿ ਨਾਮ ਪ੍ਰਗਾਸੇ ਰਾਮ।
ਹੇ ਮੇਰੀ ਸੋਹਣੀ ਜਿੰਦੇ, ਪ੍ਰਭੂ ਆਪ ਕਿਰਪਾ ਕਰਕੇ ਫਿਰ ਆ ਕੇ ਉਸ ਜੀਵ ਨੂੰ ਮਿਲਦਾ ਜਿਹੜਾ ਜੀਵ ਗੁਰੂ ਦੀ ਮਤ ਤੇ ਚੱਲ ਕੇ ਆਪਣੇ ਹਿਰਦੇ ਵਿੱਚ ਪਰਮੇਸ਼ਰ ਦੇ ਨਾਮ ਨੂੰ ਵਸਾਉਂਦਾ, ਤੇ ਗੁਰੂ ਦੀ ਕਿਰਪਾ ਸਦਕਾ ਫਿਰ ਉਹਦੇ ਹਿਰਦੇ ਵਿੱਚ ਪਰਮੇਸ਼ਰ ਦਾ ਨਾਮ ਚਮਕਦਾ, ਕਿਉਂਕਿ ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ, ਗੁਰਮਤ ਨਾਮ ਮੇਰਾ ਪ੍ਰਾਨ ਸਿਖਾਈ, ਹਰ ਕੀਰਤ ਹਮਰੀ ਰਹਿਰਾਸ। ਇਹ ਹੈ ਸਾਡੀ ਰਹਿਰਾਸ, ਰਹੋ ਰੀਤ, ਸਾਡਾ ਸਰਮਾਇਆ, ਸਾਡੀ ਰਾਸ ਪੂੰਜੀ, ਕਿ ਦਿਨੇ ਰਾਤ ਉਸ ਪਰਮਾਤਮਾ ਦੀ ਕੀਰਤੀ ਕਰਦੇ ਰਹੀਏ।
ਹੋ ਹਰ ਬਾਜ ਉਡੀਨੀਆ ਮੇਰੇ ਜਿੰਦੜੀਏ, ਜਿਉਂ ਜਲ ਬਿਨ ਕਮਲ ਉਦਾਸੇ ਰਾਮ।
ਹੇ ਮੇਰੀ ਸੋਹਣੀ ਜਿੰਦੇ, ਮੈਂ ਉਸ ਪਰਮੇਸ਼ਰ ਤੋਂ ਬਿਨਾਂ ਇਸ ਤਰ੍ਹਾਂ ਉਦਾਸ ਹੋ ਰਹੀ ਹਾਂ ਜਿਵੇਂ ਪਾਣੀ ਘੱਟ ਰਿਹਾ ਹੋਵੇ, ਖਤਮ ਹੋ ਰਿਹਾ ਹੋਵੇ ਤੇ ਕਮਲ ਦਾ ਫੁੱਲ ਕਮਲਾ ਜਾਂਦਾ। ਮੇਰੀ ਪ੍ਰੀਤ ਪਰਮਾਤਮਾ ਨਾਲ ਇਸ ਤਰ੍ਹਾਂ ਦੀ ਹੈ, ਰੇ ਮਨ ਐਸੀ ਹਰ ਸਿਉਂ ਪ੍ਰੀਤ ਕਰ, ਜੈਸੀ ਜਲ ਕਮਲੇ, ਲਹਿਰੀ ਨਾਲ ਪਛਾੜੀਐ ਵੀ ਵਿਗਸੈ ਅਸਨੇਹ, ਪਰ ਜੇ ਪਾਣੀ ਘਟੇ ਪਾਣੀ ਮੁੱਕੇ ਤੇ ਕਮਲ ਦਾ ਫੁੱਲ ਕੁਮਲਾ ਜਾਂਦਾ ਹੈ। ਮੇਰੀ ਜਿੰਦੇ ਮੈਂ ਇਵੇਂ ਉਦਾਸ ਹੋ ਜਾਨੀ ਕੁਮਲਾ ਜਾਨੀ ਪਰਮਾਤਮਾ ਤੋਂ ਬਿਨਾਂ ਉਡੀਨੀ 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 ਕਬ ਘਰ ਆਵੈ ਰੀ। ਮੰਦਰ ਚਰਕੈ ਪੰਥ ਨਿਹਾਰੋਂ ਔਸੀਆਂ ਪਾ ਪਾ ਕੇ ਬਨੇਰੇ ਤੇ ਬੈਠੇ ਕਾਂ ਨੂੰ ਵੀ ਉਡਾ ਕੇ ਕਹਿੰਦੀ ਆ ਉੱਡੋ ਨਾ ਕਾਗਾ ਕਾਰੇ ਬੇਗ ਮਲੀਜੈ ਆਪਣੇ ਰਾਮ ਪਿਆਰੇ। ਹੇ ਕਾਵਾਂ ਤੂੰ ਉੱਡਦਾ ਕਿਉਂ ਨਹੀਂ, ਤੂੰ ਕੋਈ ਖਬਰ ਲਿਆ ਕੇ ਦੱਸ ਮੇਰੇ ਪਰਮਾਤਮਾ ਦੀ, ਉਹ ਕਿਹੜੀ ਗਲੀ ਵਿੱਚ ਆ ਰਿਹਾ, ਉਹ ਕਿਹੜੇ ਦੇਸ਼ ਵਿੱਚ ਵੱਸਦਾ, ਫਿਰ ਮੈਨੂੰ ਉਹਦੀਆਂ ਗੱਲਾਂ ਪਤਾ ਲੱਗਣ। ਇਵੇਂ ਔਸੀਆਂ ਪਾ ਪਾ ਕੇ ਉਡੀਕ ਉਡੀਕ ਕੇ ਭਾਵ ਇਵੇਂ ਉਦਾਸ ਅਵਸਥਾ ਦੇ ਵਿੱਚ ਜਿਵੇਂ ਕਮਲ ਦਾ ਫੁੱਲ ਪਾਣੀ ਤੋਂ ਬਿਨਾਂ ਕੁਮਲਾ ਜਾਂਦਾ।
ਗੁਰਪੂਰਾ ਮੇਲਾਇਆ ਮੇਰੇ ਜਿੰਦੁੜੀਏ, ਹਰ ਸੱਜਣ ਹਰ ਪ੍ਰਭ ਪਾਸੇ ਰਾਮ।
ਹੇ ਮੇਰੀ ਸੋਹਣੀ ਜਿੰਦੇ, ਪੂਰੇ ਗੁਰੂ ਨੇ ਮੈਨੂੰ ਮੇਰੇ ਪਰਮਾਤਮਾ ਨਾਲ ਮਿਲਾ ਦਿੱਤਾ। ਗੁਰੂ ਅਮਰਦਾਸ ਮਹਾਰਾਜ ਨੇ ਕਿਰਪਾ ਕੀਤੀ ਗੁਰੂ ਰਾਮਦਾਸ ਜੀ 'ਤੇ, ਤਾਂ ਹੀ ਗੁਰੂ ਰਾਮਦਾਸ ਮਹਾਰਾਜ ਜਦੋਂ ਗੁਰੂ ਅਮਰਦਾਸ ਜੀ ਕਹਿੰਦੇ ਨੇ ਕੁਝ ਕਹੋ ਤੇ ਕਹਿੰਦੇ ਨੇ ਕੀ ਕਵਾਂ, ਜੋ ਹਮਰੀ ਬਿਧ ਹੋਤੀ ਮੇਰੇ ਸਤਿਗੁਰਾ, ਸਾਬਿਦ ਤੁਮ ਹਰ ਜਾਣੋ ਆਪੇ ਹਮ ਰੁਲਤੇ ਫਿਰਤੇ, ਕੋਈ ਬਾਤ ਨਾ ਪੁੱਛਤਾ ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਤਾਂ ਹੀ ਕਹਿੰਦੇ ਨੇ ਨਾ ਤੁਮਰੇ ਗੁਣ ਕਿਆ ਕਹਾਂ ਮੇਰੇ ਸਤਿਗੁਰਾ, ਜਬ ਗੁਰ ਬੋਲੈ ਤਬ ਵਿਸਮ ਹੋਏ ਜਾਏ। ਗੁਰੂ ਸ਼ਬਦ ਇੰਨਾ ਵਿਸਮਾਦਮਈ ਹੈ ਕਿ ਜਦੋਂ ਮੈਂ ਰਸਨਾ ਤੂੰ ਗੁਰੂ ਕਹਿੰਦਾ, ਗੁਰੂ ਨਾਲ ਇੰਨੇ ਪਰ ਉਪਕਾਰ ਜੁੜੇ ਵੀ ਮੇਰਾ ਗਲਾ ਵਿਰਾਗ ਨਾਲ ਭਰ ਜਾਂਦਾ, ਮੇਰੇ ਤੋਂ ਅੱਗੇ ਤੁਰਿਆ ਹੀ ਨਹੀਂ ਜਾਂਦਾ, ਵੀ ਇਹ ਸਤਿਗੁਰੂ ਤੂੰ ਇੰਨੇ ਪਰ ਉਪਕਾਰ ਕੀਤੇ ਨੇ। ਭਾਵ ਗੁਰੂ ਰਾਮਦਾਸ ਮਹਾਰਾਜ ਆਪਣੀ ਸੋਹਣੀ ਜਿੰਦ ਨੂੰ ਮੁਖਾਤਬ ਹੋ ਕੇ ਕਹਿ ਰਹੇ ਨੇ ਇਹ ਮੇਰੀ ਸੋਹਣੀ ਜਿੰਦੇ, ਉਹ ਪ੍ਰਭੂ ਹਰ ਸੱਜਣ ਹਰ ਪ੍ਰਭ ਪਾਸੇ ਰਾਮ, ਉਹ ਸੱਜਣ ਹਰੀ ਪਰਮਾਤਮਾ ਪਾਸੇ ਭਾਵ ਪਾਸ ਹੀ ਕੋਲ ਹੀ ਵੱਸਦਾ ਹੋਇਆ ਗੁਰੂ ਨੇ ਦਿਖਾ ਦਿੱਤਾ।
ਧੰਨ ਧੰਨ ਗੁਰੂ ਹਰ ਦੱਸਿਆ ਮੇਰੇ ਜਿੰਦੁੜੀਏ, ਜਨ ਨਾਨਕ ਨਾਮ ਬਿਗਾਸੇ ਰਾਮ।
ਇਹ ਮੇਰੀ ਸੋਹਣੀ ਜਿੰਦੇ, ਉਸ ਗੁਰੂ ਨੂੰ ਧੰਨ ਧੰਨ ਕਹਿ, ਸ਼ਾਬਾਸ਼ ਕਹਿ, ਉਸ ਲਾਉਣ ਯੋਗ ਗੁਰੂ ਜਿਸ ਗੁਰੂ ਨੇ ਹਰ ਪ੍ਰਭ ਉਹਦੇ ਬਾਰੇ ਮੈਨੂੰ ਦੱਸ ਪਾ ਦਿੱਤੀ ਦੱਸਿਆ, ਕਿਉਂਕਿ ਪਹਿਲਾਂ ਮਨ ਵਿੱਚ ਸੰਕਲਪ ਲਿਆ ਕਿ ਕੋਈ ਦੱਸੇ ਤੇ ਹੁਣ ਨਿਰਣਾ ਦੇ ਦਿੱਤਾ ਵੀ ਕੋਈ ਹੋਰ ਨਹੀਂ ਜੇ ਦੱਸਦਾ। ਧੰਨ ਧੰਨ ਗੁਰੂ ਹਰ ਦੱਸਿਆ, ਉਹ ਮੇਰਾ ਗੁਰੂ ਧੰਨ ਧੰਨ ਹੈ ਜਿਹਨੇ ਹਰੀ ਪਰਮਾਤਮਾ ਬਾਰੇ ਦੱਸਿਆ, ਉਹਨੇ ਕਥਾ ਸੁਣਾਈ ਮੈਨੂੰ ਪਰਮਾਤਮਾ ਦੀ। ਅੱਗੇ ਕਥਾਕਾਰ ਪ੍ਰਚਾਰਕ ਪ੍ਰਵਚਨ ਕਰਨ ਵਾਲੇ ਉਸ ਕਥਾ ਦੀ ਕਥਾ ਸੁਣਾਈ ਜਾਣ ਕੋਈ ਗੱਲ ਨਹੀਂ, ਪਰ ਅਸਲ ਕਥਾ ਜਿਹੜੀ ਵੀ ਉਹ ਕਿੱਥੇ ਵੱਸਦਾ, ਧੰਨ ਸੋ ਦੇਸ ਜਹਾਂ ਤੂੰ ਵਸਿਆ, ਜਾਂ ਨਿਰੰਕਾਰ ਕੈ ਦੇਹ ਜਾਏ, ਧੁਰ ਕੀ ਬਾਣੀ ਆਈ, ਜਿਹਨੇ ਧੁਰ ਦੀ ਕਥਾ ਸਾਨੂੰ ਦੱਸੀ ਹੈ ਉਹ ਗੁਰੂ ਕਹਿੰਦੇ, ਉਸ ਗੁਰੂ ਨੂੰ ਧੰਨ ਧੰਨ ਕਹਿ, ਧੰਨ ਧੰਨ ਗੁਰੂ ਹਰ ਦੱਸਿਆ ਮੇਰੀ ਜਿੰਦੜੀਏ, ਜਨ ਨਾਨਕ ਨਾਮ ਬਗਾਸੇ ਰਾਮ। ਦਾਸ ਨਾਨਕ ਭਾਵ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰਦੇ ਨੇ ਵੀ ਫਿਰ ਨਾਮ ਦੇ ਵਿੱਚ ਜੁੜ ਕੇ ਸਿਮਰਨ ਵਿੱਚ ਜੁੜ ਕੇ ਸਦਾ ਜੀਵ ਵਿਗਾਸ ਵਿੱਚ ਖੇੜੇ ਵਿੱਚ ਰਹਿੰਦਾ, ਕਿਉਂਕਿ ਪ੍ਰਭ ਕੈ ਸਿਮਰਨ ਨੇਚਲ ਆਸਨ, ਪ੍ਰਭ ਕੈ ਸਿਮਰਨ ਕਮਲ ਵਿਗਾਸਨ। ਜਿਵੇਂ ਕਮਲ ਦਾ ਫੁੱਲ ਖਿੜ ਜਾਂਦਾ ਪਾਣੀ ਨੂੰ ਵੇਖ ਕੇ ਪਾਣੀ ਵਿੱਚ ਰਹਿ ਕੇ, ਇਵੇਂ ਇਹ ਮੇਰੀ ਜਿੰਦੇ ਪਰਮੇਸ਼ਰ ਦਾ ਨਾਮ ਸਿਮਰ ਸਾਡੇ ਹਿਰਦੇ ਰੂਪੀ ਕੌਲ ਅੰਦਰ ਖੇੜਾ ਪੈਦਾ ਕਰਦਾ। ਇੱਕ ਦੋ ਦਿਨ ਨੀ ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ। ਉਹ ਜੀਵ ਫਿਰ ਧੀਆਂ ਅਤੇ ਪੁੱਤਰ ਦੋਵਾਂ ਨੂੰ ਪਰਮਾਤਮਾ ਦੀ ਦਾਤ ਸਮਝ ਕੇ ਜੇ ਸ਼ੁਕਰਾਨਾ ਵੀ ਕਰਨਾ ਹੋਵੇ ਤੇ ਫਿਰ ਉਹ ਗੁਰਮਰਿਆਦਾ ਵਿੱਚ ਰਹਿ ਕੇ ਕਰਦੇ ਨੇ ਵੀ ਮਾਲਕ ਤੂੰ ਧੀਆਂ ਦਿੱਤੀਆਂ, ਤੂੰ ਸਾਨੂੰ ਪੁੱਤਰ ਦਿੱਤੇ, ਪਰ ਕੀ ਹਾਲ ਹੈ ਉਹਨਾਂ ਲੋਕਾਂ ਦਾ ਜਿਨ੍ਹਾਂ ਨੇ ਲੋਹੜੀ ਵਾਲੀ ਰਾਤ DJ ਵਜਾਉਣੇ ਨੇ, ਸ਼ਰਾਬਾਂ ਵਿੱਚ ਧੁੱਤ ਹੋਣਾ ਹੈ ਅਤੇ ਫਿਰ ਅਗਲੇ ਦਿਨ ਆਪਣੇ ਪਾਪ ਧੋਣ ਵਾਸਤੇ ਕਹਿਣਾ ਵੀ ਹੁਣ ਆਪਾਂ ਮਾਘੀ ਦਾ ਇਸ਼ਨਾਨ ਕਰਨ ਚੱਲੇ ਹਾਂ। ਸਤਿਗੁਰੂ ਕਹਿੰਦੇ ਤੂੰ ਲੋਹੜੀ ਦੀ ਰਾਤ ਸਵਾਰ ਲੈ, ਜਿਹਨੇ ਤੈਨੂੰ ਇਹ ਦਾਤਾਂ ਦਿੱਤੀਆਂ ਨੇ ਨਾ ਧੀਆਂ ਅਤੇ ਪੁੱਤਰਾਂ ਦੀਆਂ, ਤੂੰ ਉਹਦੇ ਨਾਲ ਜੁੜ, ਉਹਦਾ ਸ਼ੁਕਰਾਨਾ ਕਰ। ਇਹ ਕੋਈ ਵੱਖਰਾ ਵਿਸ਼ਾ ਨਹੀਂ ਵੀ ਤੂੰ ਕੇਵਲ ਲੋਹੜੀ ਵਾਲੇ ਦਿਨ ਹੀ ਸ਼ੁਕਰਾਨਾ ਕਰਨਾ, ਰੋਜ਼ ਉਹਦੀਆਂ ਦਾਤਾਂ ਨੂੰ ਸਨਮੁੱਖ ਰੱਖਿਆ ਕਰ, ਕਿਉਂਕਿ ਭਾਰਤ ਦੀ ਸੰਸਕ੍ਰਿਤੀ ਤਿਉਹਾਰਾਂ ਨਾਲ ਜੁੜੀ ਹੋਈ ਹੈ ਅਤੇ ਜਿਸ ਦੇਸ਼ ਵਿੱਚ ਆਪਾਂ ਰਹਿੰਦੇ ਹਾਂ ਦੂਸਰੇ ਤਿਉਹਾਰਾਂ ਦਾ ਵੀ ਪ੍ਰਭਾਵ ਜਿਹੜਾ ਉਹ ਵੱਖਰੀ ਵੱਖਰੀ ਕਮਿਊਨਿਟੀ ਉੱਪਰ ਪੈਂਦਾ, ਪਰ ਲੋਹੜੀ ਦਾ ਸਾਡੇ ਨਾਲ ਕੋਈ ਸੰਬੰਧ ਨਹੀਂ। ਅਸੀਂ ਤਾਂ ਸਦਾ ਹੀ ਪਰਮੇਸ਼ੁਰ ਦਾ ਸ਼ੁਕਰਾਨਾ ਕਰਨਾ, ਰੋਜ਼ ਕਹਿਣਾ ਗੁਰਾ ਇੱਕ ਦੇ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਜਿਹੜੇ ਅੱਜ ਦੇ ਦਿਨ ਧਮੱਚੜਾ ਪਾ ਕੇ, ਬੇਮੁੱਖ ਹੋ ਕੇ, ਨਸ਼ਿਆਂ ਵਿੱਚ, ਅਸ਼ਲੀਲ ਗੀਤਾਂ ਵਿੱਚ ਖਚਤ, ਉਹ ਕੱਲ੍ਹ ਨੂੰ ਫਿਰ ਪਾਪ ਕਰੇ ਪੰਚਾਂ ਕੇ ਬਸਰੇ, ਤੀਰਥ ਨਾਏ ਕਹੈਂ ਸਭ ਉਤਰੈ, ਬੌਰ ਕਮਾਵੈ ਹੋਏ ਨਿਸੰਕ, ਜੰਮਪੁਰ ਬਾਦ ਖਰੇ ਕਲੰਕ। ਸਾਹਿਬ ਕਹਿੰਦੇ ਤੂੰ ਅੱਜ ਦੀ ਰਾਤ, ਅੱਜ ਦੀ ਸ਼ਾਮ ਜਿਹੜੀ ਇਹ ਆਪਣੇ ਗੁਰੂ ਨਾਲ ਜੁੜ, ਅਤੇ ਕੱਲ੍ਹ ਤੂੰ ਆਪਣੇ ਆਪ ਹੀ ਪਵਿੱਤਰ ਹੋਣਾ, ਤੈਨੂੰ ਆਪਣੇ ਪਾਪ ਧੋਣ ਵਾਸਤੇ ਕਿਤੇ ਜਾਣ ਦੀ ਲੋੜ ਨਹੀਂ। ਸੋ ਅੱਜ ਲੋੜ ਹੈ ਸਾਨੂੰ ਸਤਿਗੁਰੂ ਸਾਹਿਬ ਜੀ ਦਾ ਜਿਹੜਾ ਉਪਦੇਸ਼ ਹੈ ਉਹਨੂੰ ਸਮਝਣ ਦੀ। ਸਾਡੀ ਸੰਸਕ੍ਰਿਤੀ, ਸਾਡਾ ਸੱਭਿਆਚਾਰ ਗੁਰਮਤ ਵਾਲਾ ਸੱਭਿਆਚਾਰ ਹੈ। ਜਿਹੜੇ ਲੋਕ ਪਹਿਲਾਂ ਅਸ਼ਲੀਲ ਗੀਤਾਂ ਦੀ ਪ੍ਰੋੜਤਾ ਕਰਦੇ ਸਨ, ਅੱਜ ਉਹ ਇੱਕ ਸੁਰ ਵਿੱਚ ਹੋ ਕੇ ਕਹਿ ਰਹੇ ਨੇ ਕਿ ਪੰਜਾਬ ਦੀ ਧਰਤੀ 'ਤੇ ਨਸ਼ਿਆਂ ਦਾ ਵਹਿਣ ਜਾਂ ਭਰੂਣ ਹੱਤਿਆ, ਇਹਦਾ ਕਾਰਨ ਹੀ ਇਹ ਹੈ ਕਿ ਇੱਥੋਂ ਦੀ ਸੰਸਕ੍ਰਿਤੀ ਨੂੰ ਹਮੇਸ਼ਾ ਵਿਗਾੜ ਕੇ ਪੇਸ਼ ਕੀਤਾ ਗਿਆ। ਜੇ ਕਿਤੇ ਇਹ ਸਿੱਖਿਆ ਦਿੱਤੀ ਜਾਂਦੀ ਕਿ ਪੜ੍ਹ ਲਿਖ ਕੇ ਤੁਸੀਂ SDM ਬਣੋਗੇ, DC ਬਣੋਗੇ, ਚੰਗੇ ਡਾਕਟਰ ਬਣੋਗੇ, ਇਸ ਧਰਤੀ 'ਤੇ ਕਦੇ ਨਸ਼ਿਆਂ ਦਾ ਬੋਲਬਾਲਾ ਨਾ ਹੋਵੇ, ਕਦੇ ਧੀ ਨੂੰ ਨਾ ਮਾਰਿਓ, ਕਦੇ ਭਰੂਣ ਹੱਤਿਆ ਨਾ ਕਰਿਓ, ਅਤੇ ਸੱਚਮੁੱਚ ਅੱਜ ਪੰਜਾਬ ਹੱਸਦਾ ਵੱਸਦਾ ਸਾਨੂੰ ਦਿਖਾਈ ਦਿੰਦਾ। ਸਤਿਗੁਰੂ ਕਿਰਪਾ ਕਰਨ, ਪੰਜਾਬ ਹਿੰਦੂ ਨਾ ਮੁਸਲਮਾਨ, ਪੰਜਾਬ ਵੱਸਦਾ ਗੁਰਾਂ ਦੇ ਨਾਮ 'ਤੇ, ਅਤੇ ਸਾਡੇ ਸਾਰੇ ਤਿਉਹਾਰ ਸੰਸਕ੍ਰਿਤੀ ਵੀ ਜਿਹੜੀ ਹੈ ਉਹ ਗੁਰੂ ਦੇ ਅਨੁਸਾਰ ਹੀ ਹੋਣੀ ਚਾਹੀਦੀ ਹੈ। ਸਤਿਗੁਰੂ ਕਿਰਪਾ ਕਰਨ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਨੇ ਜੋ ਬਖਸ਼ਿਸ਼ ਕੀਤੇ, ਉਸ ਪਾਵਨ ਪਵਿੱਤਰ ਅੰਮ੍ਰਿਤਮਈ ਬਚਨਾਂ ਦੀ ਵਿਚਾਰ ਆਪ ਨਾਲ ਸਾਂਝੀ ਕੀਤੀ ਹੈ। ਬੇਅੰਤ ਪ੍ਰਕਾਰ ਦੀਆਂ ਹੋਈਆਂ ਭੁੱਲਾਂ ਤੋਂ ਖਿਮਾ ਕਰ ਦੇਣਾ, ਆਓ ਪਾਵਨ ਗੁਰ ਸ਼ਬਦ ਦੀਆਂ ਸੰਪੂਰਨਤਾ ਵਾਲੀਆਂ ਪਾਵਨ ਪੰਕਤੀਆਂ ਦਾ ਪਾਠ ਇੱਕ ਵਾਰ ਫਿਰ ਸਰਵਣ ਕਰੀਏ।
ਗੁਰ ਪੂਰਾ ਮੇਲਾਇਆ ਮੇਰੇ ਜਿੰਦੁੜੀਏ, ਹਰ ਸੱਜਣ ਹਰ ਪ੍ਰਭ ਪਾਸੇ ਰਾਮ, ਧੰਨ ਧੰਨ ਗੁਰੂ ਹਰ ਦੱਸਿਆ ਮੇਰੀ ਜਿੰਦੁੜੀਏ, ਜਨ ਨਾਨਕ ਨਾਮ ਬਿਗਾਸੇ ਰਾਮ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।